60 नंबर चलेगा ना।
हाँ जी हाँ जी।
परामर्शौ अनुभूते अस्त्यासीद अनुभवस्तदा चिदात्मत्वात् स्वतो भाति सुखम ज्ञान दीस्ततः। परामर्शः अनुभूते अस्ति, समरण ज्ञान अनुभव किए हुए विषय का ही होता है। की कह रहे हैं? हमें जाद केड़ी चीज दी आऊगी जिड़ी पहला आपा अनुभव की थी आउदी आऊगी स्मृति
पहचान चुके
है ना। की कह रहे हैं? सिमरण ज्ञान अनुभव किए हुए विषय का ही होता है। इति तदा इसलिए सुषुप्ति काल में अनुभव आसीत सुखा अनुभव का सुखा अनुभव था। सुखम ब्रह्म रूप सुख चिदात्मत्वात् स्वयं प्रकाश चेतन रूप होने से स्वतः भाति स्वभाव से दूसरे की अपेक्षा ना रखते हुए वास्ता है। तथा और उसी स्वयं प्रकाश सुख के द्वारा ही अज्ञान दी ही अज्ञान की प्रतीति भी होती है। कह रहे या कि तुसी शिशुपति काल दे विच सुख दा अनुभव कीता कि मैं बड़े सुख से सोया सी, ठीक है, ते जगने पर स्मृति आई, जगने उदो तो नहीं पता लगा ना कि मैं बड़े सुख से सोया सी, ते जदों जग गया बंदा उदो ही कहिंदा भी मैं बड़े सुख से सोया सी, पता नहीं लगा कदों रात निकल गई, मैं कुछ नहीं जानता किथे पिया, मैनू कोई होश नहीं, मैं किथे पिया मैनू कोई होश नहीं, वो पता ही नहीं कदों रात निकल गई, बड़ा सुख से सोया। ये जगन जगन ते कहिंदा जब जग जांदा सुत्या पिया नहीं कहिंदा, तो कहिंदा हुण इत्थों इह हिसाब ला लिओ प्रधान जी कि जेड़ा बंदा सुत्ता सी उही जग के कह रहा कि दूसरा कह रहा, दूसरा कह रहा, दूसरा किदा दूसरा किदा कह रहा,
शरीर मेरा बात दूसरा कहने का मतलब ये शरीर नहीं कह रहा,
ना ना
शरीर के अंदर जेडी असली चीज है वो कह रही है,
उन्हें ही अनुभव किया ना,
तो
अनुभव करने वाली तो कहने वाली एक चीज हो तो ये है, यही कहते हैं जेड़ा मैं सोया जिन्ने मैं सपन देखिया जेड़ा मैं जाग रहा हूं ये तीनों एक चीज है। अवस्था भिन्न भिन्न है, जागृत स्वप्न सुषुप्ति उन्होंने अनुभव करने वाला एक ही है,
अनुभव करने वाला
क्योंकि जिसने अनुभव किया वही तो कह रहा प्रसादा तुसी छक लिया पेट एदा भर जे किदा हो गया, तुसी चख्या लून मिर्च देखा दाल सब्जी का दा, और जई नूं पुछिए दस भी किदा दा ये की दसूगे दसूगे तुसी, ते जिन्ने सुषुप्ति विच सुख का अनुभव किया जगने पर वह दसूगा ना उन्हें किया तो ताहीं दस रहा, इहदा अर्थ की होया वो कदी नहीं सुनदा। हां जागत सुषुप्ति भी गाढ़ निंद्रा च, जे गाढ़ निंद्रा च सौ जाता लीन हो जाता तो कौन दसदा भी मैं सुख से सोया,
समझ आए क्या ब्रह्म ज्ञान सदा सजा।
हाँ वो सौंदा नहीं जी, जेड़ा ताडा अपना स्वरूप है जेड़ा मेरा मतलब अर्थ की होया जो तुसी अपने स्वरूप ते स्थित हो गए ना जेड़ा असली स्वरूप जिन्हू कहते नहीं सौंदा चिदा भास सौंदा है, बुद्धि नू नींद आउंदी है अंतकरण लीन हुंदा बुद्धि लीन हुंदी आ ओ ब्रह्म तत्व थोड़ी लीन हो जाता हिता नाम दी नाड़ी है ना कंठ विच हां कंठ विच आ जांदा हां बचिया दूसरा संसार रच के बैठ गया जो शीशा ही गैब करता तो प्रतिबिंब खिच पाऊगा बुद्धि च प्रतिबिंब पाऊगा ना तो चिदाभास बनू
बुद्धि पुठी होगी
बुद्धि लीन होगी चिदाभास किथे रहूगा फिर हाँ वो तो फिर बाद है ना नाभी विच फिर हाँ ਤੋ ਹਿਤਾ ਨਾਮ ਦੀ ਨਾੜੀ ਕੰਠ ਵਿੱਚ ਆ, ਸੁਪਨ ਵਿੱਚ ਇਹਦੇ ਵਿੱਚ ਚਲ ਜਾਂਦਾ। ਅਰਥ ਕੀ ਹੋਇਆ, ਜਿਹੜਾ ਬੰਦਾ ਜਿਹਨੇ ਸੁਪਨ ਦੇਖਿਆ, ਜਿਹੜਾ ਜਿਹੜਾ ਜਾਗਦਾ ਹੈ, ਉਹੀ ਕਹਿ ਰਿਹਾ ਮੈਂ ਬੜੇ ਸੁੱਖ ਤੇ ਸੋਇਆ, ਉਹੀ ਸੋਇਆ। ਤੇ ਇਹਦਾ ਅਰਥ ਹੈ ਉਹ ਕਦੀ ਨੀ ਸੌਂਦਾ, ਉਹ ਸਦਾ ਜਾਗਦਾ ਜੀ। ਤੇ ਸੌਣ ਵਾਲੀ ਜਿਹੜੀ ਵਸਤੂ ਹੈ ਨਾ, ਉਹ ਅਲੱਗ ਚੀਜ਼ ਹੈ, ਉਹ ਮੇਰਾ ਸਰੂਪ ਨਹੀਂ। ਟਿੱਪਣੀ, ਸੁਸ਼ੁਪਤੀ ਮੇ ਮਨ ਸਹਿਤ ਗਿਆਨ ਕੇ ਕਾਰਨ ਇੰਦਰੀਓ ਕਾ ਲੈ ਹੋ ਜਾਣੇ ਸੇ, ਸੁਸ਼ੁਪਤੀ ਮੇ ਅਨੁਭਵ ਕੀ ਸਿੱਧੀ ਕੈਸੇ, ਅਥਵਾ ਕਹਾਂ ਅਗਿਆਨ ਕੇ ਅਨੁਭਵ ਕਾ ਵੀ ਸਾਧਨ ਕਹਾਂ, ਇਨ ਦੋਨੋਂ ਅਸ਼ੰਕੋ ਕਾ ਨਿਵਾਰਨ ਸ਼ਲੋਕ ਕੇ ਉਤਰਾ ਅਰਧ ਸੇ ਕੀਆ ਕੀ ਸੁੱਖ ਤੋ ਸਵੈਮ ਪ੍ਰਕਾਸ਼ ਚਿਦ ਰੂਪ ਹੋਣੇ ਸੇ, ਆਪਣੇ ਅਨੁਭਵ ਕੇ ਕਾਰਨ ਹੀ ਅਪੇਕਸ਼ਾ ਨਹੀਂ ਰੱਖਦਾ, ਆਪਣੇ ਅਨੁਭਵ ਕੇ ਕਾਰਨ ਕੀ ਅਪੇਕਸ਼ਾ ਨਹੀਂ ਰੱਖਦਾ ਕਿ ਮੈਨੂੰ ਕੋਈ ਦੂਸਰਾ ਅਨੁਭਵ ਕਰਾਊਗਾ। ਔਰ ਸਵੈਮ ਪ੍ਰਕਾਸ਼ ਸੁੱਖ ਕੇ ਬਲ ਸੇ ਹੀ ਆਵਰਣ ਅਗਿਆਨ ਕੀ ਪ੍ਰਤੀਤੀ ਸਿੱਧੀ ਹੋ ਸਕਦੀ ਹੈ, ਅਤਾ ਅਗਿਆਨ ਕੇ ਬਾਨ ਮੇ ਵੀ ਕਾਰਨ ਅਪੇਕਸ਼ਾ ਨਹੀਂ, ਕਾਰਨ ਕੀ ਅਪੇਕਸ਼ਾ ਨਹੀਂ ਕਿ ਜਿਹੜਾ ਅਗਿਆਨ ਦਾ ਅਨੁਭਵ ਕਰ ਰਿਹਾ ਉਹਨੂੰ ਕਿਸੇ ਇੰਦਰੀਆਂ ਦੀ ਜ਼ਰੂਰਤ ਨਹੀਂ ਅਨੁਭਵ ਕਰਨ ਵਾਸਤੇ,
ਆਪਣੀ ਸ਼ਕਤੀ ਹੈ,
ਆਪਣੇ ਸਭ ਕੁਛ ਹੈ, ਉਹਦੇ ਸਵੈਮ ਪ੍ਰਕਾਸ਼ ਹੈ, ਉਹਨੂੰ ਪ੍ਰਕਾਸ਼ਣ ਵਾਸਤੇ ਦੂਸਰਾ ਵੀ ਨਹੀਂ ਚਾਹੀਦਾ। ਦੀਪਕ ਹੈ, ਬਾਕੀ ਪਦਾਰਥ ਜਿਹੜੇ ਘਰ ਕਮਰੇ ਦੇ ਵਿੱਚ ਪਏ ਆ ਉਹਨਾਂ ਨੂੰ ਤਾਂ ਪ੍ਰਕਾਸ਼ ਦੂਗਾ ਦੀਪਕ, ਤੇ ਦੀਪਕ ਸਵੈਮ ਪ੍ਰਕਾਸ਼ ਹੈ, ਦੀਪਕ ਨੂੰ ਥੋੜੀ ਫਿਰ ਪ੍ਰਕਾਸ਼ਿਕ ਤਾਰ ਚ ਲੈ ਕੇ, ਹਾਂ ਬਸ ਇਹੀ ਹਾਲ ਹੈ। ਉਹ ਤੇ ਸਾਰਿਆਂ ਨੂੰ ਸਾਕਸ਼ੀ ਜਿਹੜਾ ਹੈ, ਸਾਰੇ ਜਿਹੜੇ ਅੰਦਰ ਕਰਨ ਹੈ ਉਹਨਾਂ ਨੂੰ ਪ੍ਰਕਾਸ਼ ਦੇਗਾ, ਆਪ ਸਵੈਮ ਪ੍ਰਕਾਸ਼। ਸੁਸ਼ੁਪਤੀ ਕਾਲੀਨ ਸੁੱਖ ਸਵੈਮ ਪ੍ਰਕਾਸ਼ ਸੁੱਖ ਰੂਪ ਹੋਣੇ ਪਰ ਵੀ, 45ਵੇਂ ਸ਼ਲੋਕ ਮੇ ਉਕਤ ਵਹਿ ਬ੍ਰਹਮ ਸੁੱਖ ਰੂਪ ਹੈ ਜਹਿ ਅਸੰਭਵ ਨਹੀਂ ਕਿਉਂਕਿ ਇਸ ਵਿਸ਼ੇ ਮੇ ਕੋਈ ਪ੍ਰਮਾਣ ਨਹੀਂ, ਐਸੀ ਅਸ਼ੰਕਾ ਉਠਾ ਕਰ ਸਮਾਧਾਨ ਕਰਦੇ ਹੈ ਕਿ ਵਿਗਿਆਨਮੇ ਆਨੰਦਮੇ ਇਤਿਆਦਿ ਦੇਹਧਾਰਨਿਕ ਸੁਰਤੀ ਵਾਕੇ ਪ੍ਰਮਾਣ ਵਿਦਿਆਮਾਨ ਹੈ। ਇਸ ਵਾਸਤੇ ਸੁਸ਼ੁਪਤ ਸੁੱਖ ਬ੍ਰਹਮ ਰੂਪ ਸੁੱਖ ਹੋ ਸਕਦਾ ਹੈ। ਬ੍ਰਹਮ ਵਿਗਿਆਨ ਮਾਨੰਦ ਮਿਤੀ ਬਾਜ ਸਨੇਹੀ ਨਾ ਪਠੰਤ ਸਵੈਮ ਪ੍ਰਕਾਸ਼ਮ ਸੁਖਮ ਬ੍ਰਹਮ ਇਵ ਨੇਤਰਤ। ਵਿਗਿਆਨਮੇ ਆਨੰਦਮ ਸਵੈਮ ਪ੍ਰਕਾਸ਼ ਚੇਤਨ ਸੁਖ ਰੂਪ ਬ੍ਰਹਮ ਇਤਿ, ਬ੍ਰਹਮ ਹੈ, ਬ੍ਰਹਮ ਕੈਸਾ ਹੈ, ਸਵੈਮ ਪ੍ਰਕਾਸ਼ ਚੇਤਨ ਔਰ ਸੁਖ ਰੂਪ, ਬ੍ਰਹਮ ਕੈਸਾ ਹੈ, ਸਵੈਮ ਪ੍ਰਕਾਸ਼ ਹੈ, ਚੇਤਨ ਰੂਪ ਹੈ ਔਰ ਸੁਖ ਰੂਪ ਹੈ, ਬ੍ਰਹਮ ਇਤਿ ਬ੍ਰਹਮ ਹੈ। ਇਸ ਪ੍ਰਕਾਰ ਬਾਜ ਸਨੇਹੀ ਨਾ ਪਠੰਤੀ, ਬਾਜ ਸਨੇਹੀ ਸ਼ਾਖਾ ਵਾਲੇ ਪੜ੍ਹਤੇ ਹੈ ਅਰਥਾਤ ਕਹਿਤੇ ਹੈ, ਅਤਹ ਸਵੈਮ ਪ੍ਰਕਾਸ਼ਮ ਇਸਲੀਏ ਸਵੈਮ ਪ੍ਰਕਾਸ਼ ਚੇਤਨ ਰੂਪ ਸੁਖਮ ਬ੍ਰਹਮ ਏਵ, ਸੁਸ਼ੁਪਤ ਸੁਖ ਬ੍ਰਹਮ ਸਰੂਪ ਹੀ ਹੈ। ਸੁਸ਼ੁਪਤੀ ਦਾ ਸੁੱਖ ਜਿਹੜਾ ਹੈ ਨਾ ਉਹ ਕਹਿ ਰਹੇ ਬ੍ਰਹਮ ਸਰੂਪ ਹੈ, ਅੰਤ ਫਿਰ ਵਿਸ਼ੇ ਸੁੱਖ ਕਿਹੜਾ ਹੋਇਆ, ਵਿਸ਼ੇ ਸੁੱਖ ਵੀ ਤਾਂ ਹੁੰਦਾ, ਵਿਸ਼ੇ ਵੀ ਸੁੱਖ ਹੁੰਦਾ ਨਾ। ਉਹ ਕਹਿੰਦੇ ਵਿਸ਼ੇ ਸੁੱਖ ਹੁੰਦਾ ਕੋਈ ਵਸਤੂ ਦੀ ਚਾਹਨਾ, ਜੈਸੇ ਬੱਚੇ ਨੂੰ ਹੈ ਜਾਂ ਕਿਸੇ ਪੁਰਸ਼ ਨੂੰ ਵੀ ਹੈ, ਜਦੋਂ ਉਹ ਉਹਨੂੰ ਵਸਤੂ ਦੇ ਦਿੱਤੀ ਤੇ ਬਿਰਤੀ ਥੋੜ੍ਹੀ ਦੇਰ ਟਿਕੀ, ਕਿਉਂਕਿ ਬਿਰਤੀ ਚਾਹ ਰਹੀ ਸੀ ਮੈਨੂੰ ਉਹ ਚਾਹੀਦਾ ਉਹ ਚਾਹੀਦਾ ਉਹ ਚਾਹੀਦਾ, ਉਹ ਮਿਲ ਗਈ ਵਸਤੂ, ਤੇ ਥੋੜ੍ਹੀ ਦੇਰ ਬਾਅਦ ਜਿਹੜੀ ਬਿਰਤੀ ਉੱਧਰ ਨੂੰ ਦੌੜ ਰਹੀ ਸੀ ਉਹ ਟਿਕ ਗਈ, ਉਹ ਟਿਕ ਗਈ। ਉਹ ਜਿਹੜਾ ਆਨੰਦ ਹੈ ਨਾ, ਹੈ ਤੇ ਆਪਣੇ ਸਰੂਪ ਦਾ ਹੀ ਆ, ਪਰ ਉਹ ਸਾਨੂੰ ਲੱਗਦਾ ਵਿਸ਼ੇ ਚੋਂ ਆਇਆ, ਉਹਨੂੰ ਕਹਿੰਦੇ ਵਿਸ਼ਾ ਆਨੰਦ, ਲੱਗਦਾ ਬਾਹਰੋਂ ਆਇਆ ਪਰ ਹੈ ਨਹੀਂ,
ਉਹ
ਛਣ ਮਾਤਰ ਹੈ, ਉਹਨੂੰ ਕਹਿੰਦੇ ਵਿਸ਼ੇ ਸੁੱਖ। ਮੈਂ ਸੁਖ ਸੇ ਸੋਇਆ ਥਾ ਔਰ ਕੁਛ ਵੀ ਨਹੀਂ ਜਾਣਤਾ ਥਾ, ਇਸ ਪ੍ਰਕਾਰ ਸੁਸ਼ੁਪਤ ਸੁਖ ਔਰ ਅਗਿਆਨ ਕਾ ਸਿਮਰਨ ਵਿਗਿਆਨਮੇ ਸ਼ਬਦ ਕਾ ਵਾਚੇ ਜੀਵ ਹੋ ਜੀਵ ਕੋ ਕਹਿ ਹੋਤਾ ਹੈ। ਵਿਗਿਆਨਮੇ ਸ਼ਬਦ ਵੇਖ ਲਓ, ਵਿਗਿਆਨਮੇ ਉਹਨੂੰ ਹੁੰਦਾ ਜੀਵ ਨੂੰ, ਇਸ ਲਈ ਉਸਕੀ ਉਸੀ ਕੋ ਸੁਖਾਦੀ ਕਾ ਅਨੁਭਵ ਕਰਤਾ ਕਹਿਣਾ ਚਾਹੀਏ, ਕਿਉਂਕਿ ਸਿਮਰਨ ਔਰ ਅਨੁਭਵ ਏਕ ਹੀ ਅਧਿਕਰਨ ਮੇ ਹੋਤੇ ਹੈ, ਇੱਕ ਬੰਦੇ ਨੂੰ ਹੋਣਗੇ, ਇੱਕ ਨੂੰ ਸਿਮਰਨ ਹੋ ਗਿਆ, ਇੱਕ ਨੂੰ ਕੀ ਹੋ ਗਿਆ ਸੁੱਖ ਹੋ ਗਿਆ, ਉਹ ਥੋੜ੍ਹੀ ਹੁੰਦਾ। क्योंकि स्मरण और अनुभव एक ही अधिकरण में होते हैं, ऐसा निजम है। परंतु प्रकृति में तो अनुभव और स्मरण का अधिकरण प्रज्ञा अर्थात आनंदमय और विज्ञान में दो ज्ञात होते हैं। इस वास्ते स्मरण कैसे बनेगा, इस आशंका का निवारण करते हैं कि अज्ञान में विलय अवस्था वाला विज्ञान में आनंद में से भिन्न होकर अनुभव करता है और वही जागृत में अभिव्यक्त होकर स्मरण करता है। इस वास्ते कोई अनुपत्ति नहीं, वो जड़ा एक बंदा तो एक ही है, वो जीव जड़ा एक ही है। उन जागृत क्या कह की कह दें विश्वनामा जीव, और शिशु जो सपन देखता उदो की कह दें ताइजसनामा जीव, और जो शिशुक्ति चल जाता उदो प्रज्ञा नामा जीव, है तो एक ही है। जेड़ा वो है वा सपन अवस्था में जाने वाला वो तो एको चीज ही है, जागृत ना ही अलग अलग रख दिते बंदा देखी है। घर बैठा तो ओदी पत्नी जी पति कहूगी मेरा पति है, ओदा बेटा जेड़ा कहूगा मेरा पिता है। ओही बंदा जो स्कूल चल गया तो उन्हें की कहेंगे ये टीचर है। बंदा देखी है वो जेड़ी जेड़े काम करदा उस हिसाब नाल उहदा नाम पै जांदा, यही है अवस्था के हिसाब नाल उहदा नाम पै रख दिता अपने। विलय अवस्था वाला विज्ञान में आनंद में से भिन्न होकर अनुभव करता है और वही जागृत में अव्यक्त होकर स्मरण करता है, इस वास्ते कोई अनुपत्ति नहीं। जद ज्ञानम तत्र लीनो तो विज्ञान मनोमयो त्योर ही विलय अवस्था निंद्रा ज्ञानम च सही वा ही। यत अज्ञानम जो अज्ञान सुषुप्ति काल में विद्यमान है, तत्र तौ उस अज्ञान में परमाता और प्रमाण रूप से प्रसिद्ध दोनों विज्ञान और मनोमय, विज्ञान और मनोमय, विज्ञानमय और मनोमय लीनों लय प्राप्त हुए स्थित है। वो दोनों ही विज्ञानमय और मनोमय, हाँ वो लय हो गए दोनों ही। इसलिए सुषुप्ति में बुद्धि उपाधि विज्ञान में जीव अज्ञान का अनुभव करने वाला नहीं हो सकता ही तय हो, क्योंकि ही विज्ञान में और मनोमय दोनों ही विलयावस्था ही लय की दशा में ही निंद्रा निंद्रा कही जाती है अर्थात सुषुप्ति कही जाती है। सा एव च अज्ञानम और वह निंद्रा ही अज्ञान है, इस प्रकार विद्वान लोग कहते हैं।
मानव भी लीन हो जाता है, बुद्धि भी लीन,
अंतःकरण पूरा ही
ओही मतलब सुषुप्ति अवस्था
बस ये जदों लीन हो जाते हैं उदों।
और नींद है वो अज्ञान है,
वो अज्ञान है। वो अज्ञान उन क्यों कहते हैं, क्योंकि अंतःकरण अज्ञान च लीन होया, अज्ञान माने उपाधि बनी हुई है। जैसे घड़ा है ना, पिता नूं पहला दृष्टांत दिता सी, घड़ा है उहदे गल नूं रस्सी बद्धी है ते उहदे विच समुंदर दा जल ही आ ते उहनूं समुंदर च डोब दो, उस समय की होया वो लीन हो गया, वो जल एकमेक हो गया, समुद्र का जल और घड़े का जल एकमेक हो गया, उस कोई भेद नहीं रह गया। तो जदों कर्मा रूपी रस्सी खिंची वो अलग हो गया, फिर मैं समुद्र ना विछड़ गया जी, मैं घड़े का मेरा इन्ना की स्वरूप है, और फिर भी वो जल स्वरूप ही है, फिर भी वो जेड़ा जल समुद्र का जल घड़े दे विच जल वो अलग नहीं है। पर उन्हें जो उन्हें समुद्र विच डूबिया सी रस्सी बन के वो एक मिक किन्ने नहीं होन दिता उपाधि ने, वो घड़ा रूप जिहड़ी उपाधि सी उन्हें नहीं एक मिक होन दिता। तो जे वो घड़ा घड़ा रूप उपाधि जिहड़ी
टुट जांदा
टुट जांदा तो फिर तो लीन ज्यों जल में जल आए खटा ना फिर बनना जी, फिर बना ज्यों जल में जल आए खटाना त्यों ज्योति संग जोत समाना। ये जरा घड़े का जल सी घड़ा टुट जाता तो घड़े का जल जरा समुद्र का जल एक जने से, इदा ही यह जी ज्योति है वह महान ज्योति जी सर्वत्र व्यापक है उतो निकल के उद्देश मिल जाएगी, निकल के उथे जाके अंतःकरण रूप उपाधि खत्म होगी, इतों निकल के उथे जाके मिलेगी नहीं, क्यों इतों निकल के इतनी शुद्ध ब्रह्म है।
दूर जाने की लोड़ है,
ਨਾ ਕਿਸੇ ਵਿਕੁੰਠ ਜਾਣ ਦੀ ਲੋੜ, ਨਾ ਸਵਰਗ ਨਾ ਨਰਕ। ਉਹ ਜਿੱਥੇ ਸਰੀਰ ਛੱਡੇਗਾ ਉੱਥੇ ਹੀ ਮੁਕਤ ਹੈ, ਉੱਥੇ ਹੀ
ਅੰਦਰਲਾ ਘੜਾ ਬਣਨਾ ਹੈ, ਬਾਹਰਲਾ ਨਹੀਂ ਬਣਨਾ ਜਿਹੜਾ ਸਾ ਕਿਸੇ ਭੰਨ ਤੇ ਜਾ ਕੇ।
ਹਾਂ, ਉਹ ਵੀ ਇੱਕ ਦ੍ਰਿਸ਼ਟਾਂਤ ਹੈ। ਇਹ ਘੜਾ ਭੰਨ ਦਿੱਤਾ, ਇਹ ਆਪਾਦੀ ਜਿਹੜੀ ਸੀ ਇਹਦੀ ਤੋੜ ਰਹੇ ਹੁਣ, ਫਿਰ ਉਹਨੂੰ ਉਹ ਆਪਾਦੀ ਨੂੰ ਕੀ ਕਰਦੇ ਆ, ਲੱਕੜਾਂ ਤੇ ਰੱਖ ਦਿੰਦੇ ਆ। ਹਾਂ, ਫਿਰ ਉਹ ਆਪਾਦੀ ਜਿਹੜੀ ਘੜਾ ਟੁੱਟ ਗਿਆ, ਫਿਰ ਇਹ ਘੜਾ ਸਰੀਰ ਰੂਪੀ ਘੱਟ, ਇਹਨੂੰ ਫਿਰ ਕੀ ਕਰਦੇ ਆ, ਫਿਰ ਲੱਕੜਾਂ ਤੇ ਰੱਖ ਕੇ ਇਹਨੂੰ ਵੀ ਤੋੜ ਦਿੰਦੇ ਆ, ਖਤਮ ਕਰਦੇ ਆ। ਪਰ ਉਹ ਗੱਲ ਬਣੀ ਨੀ, ਉਹ ਪਹਿਲਾਂ ਟੁੱਟਣਾ ਚਾਹੀਦਾ ਸੀ ਅੰਦਰ ਵਾਲਾ, ਅੰਦਰ ਵਾਲਾ ਜਿਹੜਾ ਘੜਾ ਉਹ ਪਹਿਲਾਂ ਟੁੱਟਣਾ ਚਾਹੀਦਾ ਸੀ, ਉਹ ਪਹਿਲਾਂ ਤੇ ਟੁੱਟਾ ਹੀ ਨੀ, ਤੇ ਤਾਂ ਹੀ ਜਦੋਂ ਰੱਸੀ ਖਿੱਚੀ ਤੇ ਘੜਾ ਅਲੱਗ, ਸਮੁੰਦਰ ਦਾ ਜਲ ਅਲੱਗ ਹੋ ਗਿਆ। ਔਰ ਫਿਰ ਉਹੀ ਮੈਂ ਜੀਵ ਹੂੰ, ਮੈਂ ਜੀਵ ਹੁਣ ਸਮੁੰਦਰ ਚ ਡੁੱਬਿਆ ਸੀ ਘੜਾ, ਘੜਾ ਸਮੁੰਦਰ ਚ ਡੁੱਬਿਆ ਸੀ, ਇੱਕ ਮਿਕ ਵੀ ਸੀ ਸਮੁੰਦਰ ਦੇ ਨਾਲ, ਬਿਲਕੁਲ ਨਿਮਗਨ ਸੀ ਸਮੁੰਦਰ ਦਾ ਜਲ, ਘੜੇ ਦਾ ਜਲ ਬਿਲਕੁਲ ਇੱਕ ਸੀ। ਸ਼ਿਸ਼ੁਪਤੀ ਜੀ ਆਇਆ ਹੁੰਦਾ, ਸ਼ਿਸ਼ੁਪਤੀ ਜੀ ਵੀ ਐਸੇ ਹੁੰਦਾ, ਉਹ ਹੁਣ ਸਮੁੰਦਰ ਦਾ ਜਲ ਤੇ ਉਹਦਾ ਜਲ ਇੱਕ ਮਿਕ ਹੋ ਗਏ, ਤੇ ਪੂਰੇ ਆਨੰਦ ਵਿੱਚ ਹੋ ਗਿਆ, ਆਪਣੇ ਨੂੰ ਉਸ ਪੂਰਾ ਵਿਆਪਕ ਸਮਝਣ ਲੱਗ ਗਿਆ, ਮੈਂ ਘੜਾ ਵੀ ਭੁੱਲ ਗਿਆ, ਮੇਰਾ ਘੜਾ ਸਰੂਪ ਹੈ, ਆਪਣੇ ਸਰੂਪ ਅਸਲੀ ਵਿੱਚ ਆ ਗਿਆ ਤੇ ਭੁੱਲ ਗਿਆ ਸਭ ਕੁਛ। ਉਹ ਜਦੋਂ ਕਰਮਾ ਰੂਪੀ ਰੱਸੀ ਖਿੱਚੀ, ਘੜਾ ਉੱਪਰ ਆਇਆ, ਫਿਰ ਉਹ ਫਲ ਹੋਇਆ, ਉਹ ਕੰਮ ਰਹਿ ਗਿਆ, ਉਹ ਰਹਿ ਗਿਆ, ਉਹ ਸਵੇਰ ਕੱਲ ਦਾ ਛੱਡਿਆ ਸੀ।
ਸਹੀ ਗੱਲ ਹੈ ਜੀ, ਸਹੀ ਗੱਲ
ਹੈ। ਫਿਰ ਉੱਥੇ ਆ ਗਏ, ਇਹ ਹੈ ਪ੍ਰਧਾਨ ਜੀ,
ਸੁਪਨੇ ਜੋ ਸੰਸਾਰ ਹੋ ਗਿਆ, ਸੁਪਨੇ ਰਹਿ ਗਏ ਨਾ।
ਸ਼ਿਸ਼ੁਪਤ ਇਹੀ ਹੈ ਨਾ, ਸ਼ਿਸ਼ੁਪਤ ਸੁਖਾਦੀ ਕੇ ਅਨੁਭਵ ਕਾਲ ਮੇ ਲੀਨ ਹੋਣੇ ਸੇ ਅਸਤ ਵਿਗਿਆਨ ਮੇ ਕੋ ਜਾਗ੍ਰਤ ਮੇ ਸੁਖਾਦੀ ਕਾ ਸਮਰਣ ਕੈਸੇ ਹੋਗਾ। ਐਸੀ ਸ਼ੰਕਾ ਕੇ ਉੱਤਰ ਮੇ ਕਹਤੇ ਹੈ ਕਿ ਵਿਲੇ ਅਵਸਥਾ ਮੇ ਵੀ ਵਿਗਿਆਨ ਮੇ ਕਾ ਸਰੂਪ ਸੇ ਨਾਸ਼ ਨਾ ਹੋਣੇ ਸੇ, ਸਰੂਪ ਸੇ ਨਾਸ਼ ਨਹੀਂ ਹੁੰਦਾ, ਤਾਂ ਵਿਲੇ ਤੇ ਹੋ ਗਿਆ ਹੈਂਜੀ, ਪਰ ਉਹਦਾ ਸਰੂਪ ਸੇ ਨਾਸ਼ ਨਹੀਂ ਹੋਇਆ। ਲੈ ਵਿਲੇ ਮੈਨੇ ਲੈ, ਹਾਂ, ਸਰੂਪ ਸੇ ਨਾਸ਼ ਨਾ ਹੋਣੇ ਕੇ ਕਾਰਨ ਵਿਲੇ ਅਵਸਥਾ ਰੂਪ ਉਪਾਧੀ ਵਾਲੇ ਆਨੰਦਮਏ ਕੇ ਰੂਪ ਮੇ ਵਿਗਿਆਨਮਏ ਕਾ ਵੀ ਅਨੁਭਵ ਕਰਤਾ, ਔਰ ਵਿਗਿਆਨਮਏ ਸ਼ਬਦ ਕਾ ਵਾਚ ਗਨੀ ਭਾਵ ਰੂਪ ਉਪਾਧੀ ਯੁਕਤ ਉਸੀ ਵਿਗਿਆਨਮਏ ਕਾ ਸਮਰਣ ਕਰਤ੍ਰਿਤ ਦੋਨੋਂ ਏਕ ਹੀ ਕੇ ਬਣ ਸਕਤੇ ਹੈ। ਕਹਿੰਦਾ ਉਪਾਧੀ ਨਸ਼ਟ ਨਹੀਂ ਹੋਈ, ਇਸ ਲਈ ਦੋਨੋਂ ਬੈਠੇ ਹੈ, ਵਿਗਿਆਨਮਏ ਔਰ ਆਨੰਦਮਏ। ਦਵਲੀਨ ਧ੍ਰਿਤਵਤ ਪਸ਼ਚਾਤ ਸਿਆਦ ਵਿਗਿਆਨਮਯੋ ਗਨਾ ਵਿਲੀਨਾਵਸਥਾ ਆਨੰਦਮਏ ਸ਼ਬਦੇ ਨਾ ਕਥਿਤੇ। ਕਹਿੰਦਾ ਲੀਨ ਕੈਸੇ, ਉਹ ਕਿੱਦਾਂ ਹੋ ਗਿਆ, ਕਹਿੰਦਾ ਘਿਓ ਪਿਘਲ ਗਿਆ ਤੇ ਕੈਸੇ ਹੋ ਗਿਆ, ਪਾਣੀ ਕੀ ਤਰ੍ਹਾਂ, ਜਦੋਂ ਘਿਓ ਜੰਮ ਗਿਆ ਤੇ ਠੋਸ ਹੋ ਗਿਆ, ਐਸੇ ਹੀ ਜਦੋਂ ਅਗਿਆਨ ਠੋਸ ਹੋ ਜਾਂਦਾ ਉਦੋਂ ਸ਼ਿਸ਼ੁਪਤੀ ਆਊਗੀ, ਤਾਂ ਇਹਨੂੰ ਕਹਿੰਦੇ ਘਨ, ਆਨੰਦ ਘਨ, ਆਨੰਦ ਘਨ ਨੂੰ ਤਾਂ ਕਹਿੰਦੇ, ਉਦੋਂ ਠੋਸ ਆਇਆ, ਉਹ ਚ ਕੋਈ ਉਪਾਧੀ ਨਹੀਂ ਰਹਿ ਗਈ। ਵਿਲੀਨ ਵਿਲੀਨ ਧ੍ਰਿਤਵਤ ਜੈਸੇ ਅਗਨੀ ਕੇ ਸੰਬੰਧ ਸੇ ਪਿਘਲਾ ਹੁਆ ਧ੍ਰਿਤ ਮੈਨੇ ਘਿਓ, ਪਸ਼ਚਾਤ ਬਾਅਦ ਮੇ ਬਾਅਦ ਮੇ ਵਾਜੂ ਕੇ ਸੰਬੰਧ ਸੇ ਫਿਰ ਗਨੀਭੂਤ ਹੋ ਜਾਤਾ ਹੈ, ਫਿਰ ਉਹ ਜੰਮ ਗਿਆ, ਪਹਿਲਾਂ ਅਗਨੀ ਦੇ ਸੰਯੋਗ ਸੇ ਪਿਘਲ ਗਿਆ ਤੇ ਫਿਰ ਉਹ ਜੰਮ ਗਿਆ, ਜੰਮ ਜਾਤਾ ਹੈ। ਉਸੀ ਪ੍ਰਕਾਰ ਜਾਗਰਤਾ ਆਦਿ ਕੇ ਭੋਗ ਦੇਣੇ ਵਾਲੇ ਕਰਮੋ ਕੇ ਛੈ ਹੋਣੇ ਸੇ ਨਿੰਦਰਾ ਰੂਪ ਸੇ ਲੈ ਪ੍ਰਾਪਤ ਹੁਆ ਅੰਤਾਕਰਨ। ਇੱਥੇ ਕਿਹੜਾ ਘਿਓ ਆ, ਅੰਤਾਕਰਨ ਰੂਪੀ ਘਿਓ, ਇੱਥੇ ਕਿਹੜਾ ਘਿਓ ਹੈ, ਅੰਤਾਕਰਨ ਰੂਪੀ ਘਿਓ, ਤੇ ਉਹ ਕਦੋਂ ਲੈ ਕੋ ਪ੍ਰਾਪਤ ਹੋ ਗਿਆ, ਗਨੀਭੂਤ ਨਿੰਦਰਾ ਰੂਪ ਲੈ ਕੋ, ਜਦੋਂ ਨਿੰਦਰਾ ਆ ਗਈ ਉਹ ਜਿਹੜਾ ਅੰਤਾਕਰਨ ਰੂਪੀ ਘਿਓ ਹੈ ਕੀ ਹੋ ਗਿਆ, ਜੰਮ ਗਿਆ। पुनः भोग देने वाले कर्म के वास्ते से उत्थान को प्राप्त होने पर फिर वो जेडे भोग देने वाले कर्म सी कर्म भी तो भुगतने प्रभु ने जो फिर हम कर्म भी कि भुगत जो सुता ही रह गया कर्म भी तो भुगतने सी तो फिर वो कर्मा रूपी जी रस्सी फिर खिंची तो की होया भोग देने वाले कर्म के वास्ते उत्थान को प्राप्त होने पर उत्थान में उठ गया पर बुद्धि अर्थात विज्ञान के रूप में घनीभूत हो जाता है। उस घनीभूत विज्ञान रूप उपाधि वाला आत्मा भी विज्ञानमय घना स्यात् विज्ञानमय जीव घन हो जाता है। विलय अवस्था और वही विज्ञानमय पूर्व लय अवस्था उपाधि वाला होकर आनंदमय शब्देन कथित आनंदमय शब्द से कहा जाता है। उन्हें फिर आनंदमय कह देते हैं आनंदमय कोश उसे की कहने आनंदमय कोश। विलय अवस्था वाला विज्ञान ही आनंदमय है इस पूर्वोक्त अर्थ को स्पष्ट करते हैं। मतलब जेड़ा विलीन हो गया ना विलीन में लय हो गया कौन विज्ञानमय विज्ञानमय मैंने विज्ञानमय कोश में केड़ी केड़ी चीज आती है बुद्धि और पंच ज्ञान इंद्रिया बुद्धि और ज्ञान इंद्रिया ये आई ते एक की हो गया विज्ञानमय और आनंदमय च केड़े आंदे आ जो सब लीन हो गया आनंदमय हो गया जो सारिया उपाधियां लीन हो गया तो की हो गया आनंदमय जो घड़े नु समुद्र च डोबता वो केड़ा कोश हो गया आनंदमय
आनंदमय से शक्ति मस्त
है। हां जी आनंद ता ही आऊगा आनंद केदे विच आउंदा जेदे विच आनंद आउंदा उनू कहंदे आनंदमय कोश। सुषुप्ति पूर्वक क्षणे बुद्धिर वृत्ति यह सुख बिंबता सैव तद बिंब सहिता लीनानंदमय ततः। सुषुप्ति पूर्व क्षणे सुषुप्ति से अभिभित पूर्व क्षण में सुषुप्ति नहीं आई है जी उस तो पहला जा जो अंतर मुखीन बुद्धि वृत्ति बुद्धि की वृत्ति सुख बिंबता सुख स्वरूप स्वस्वरूप सुख के प्रतिबिंब युक्त होती है ततः अनंतर अर्थात उसके बाद तद बिंब सहिता उस बिंब के सहित सा एव लीना वह बुद्धि वृत्ति ही निंद्रा रूप से लय प्राप्त होकर आनंदमय आनंदमय कहा जाता है। अंदर बुद्धि वो जेड़ा बिंब प्रतिबिंब बनिया सी ना वो सहित लीन हो गई जो बुद्धि लीन होगी तो शीशा लीन होगा तो जेड़ा प्रतिबिंब पै रहा होगी तो लीन होगा शीशा जेड़ा लीन होएगा तो जेड़ा उस प्रतिबिंब पै रहा होगी तो लीन होगा लीन शीशा की है शीशा पिया सूरज वाल है ना तो आप उत्ते कपड़ा सुटता तो जेड़ा प्रतिबिंब होगी तो लीन हो गया शीशा लीन हो गया एदा बुद्धि का हाल। पूर्वोक्त प्रकार से आनंदमय के स्वरूप का प्रदर्शन करके उसी आनंदमय का जागृत अवस्था में विज्ञानमय रूप से स्मरण कर्तृत्व सिद्ध करने के लिए सुषुप्ति अवस्था में सुख अनुभव का उपादन करते हैं। आंदे ओहो ही वैर केड़ा हुण जेड़ा लय होया कौन लय होया बुद्धि तो वो बुद्धि जड़ी है हाँ जी विज्ञान में लय होया ना तो वो लय होके तो की बन गया आनंदमय हुण आनंदमय जो जागृत आएगा तो फिर वो जी बिंब भी तो लीन होया ना और फिर सिमरन आएगा क्या मैं बड़े सुख से सोया देख लो है ना अंतर्मुखो न आनंदमयो बहर सुखम तथा भुंगते चिद बिंब युक्ता भीरा ज्ञान ज्ञान उत्पन्न वृत्ति भी अंतर मुख स्वस्वरूप सुख के प्रतिबिंब सहित अंतर्मुख बुद्धि वृत्ति से उत्पन्न संस्कार सहित जहा देखो ਉਹਨਾਂ ਚਿਰ ਨੀਂਦ ਨਹੀਂ ਆਏਗੀ ਜਿੰਨਾ ਚਿਰ ਬੁੱਧੀ ਅੰਤਰਮੁਖ ਨਹੀਂ ਹੋਏਗੀ। ਜੇ ਮਨ ਸੰਕਲਪ ਵਿਕਲਪ ਕਰਦਾ ਰਹੇ ਤੇ ਨੀਂਦ ਨਹੀਂ ਆਏਗੀ। ਕੋਈ ਚਿੰਤਾ ਹੋਏਗੀ ਜਾਂ ਜ਼ਿਆਦਾ ਖੁਸ਼ੀ ਹੋਏਗੀ, ਜ਼ਿਆਦਾ ਚਿੰਤਾ ਹੋਏਗੀ ਤੇ ਨੀਂਦ ਜਲਦੀ ਨਹੀਂ ਆਏਗੀ। ਬਾਰ ਬਾਰ ਮਨ ਉੱਧਰ ਜਾਏਗਾ, ਬਾਰ ਬਾਰ ਮਨ ਉੱਧਰ ਜਾਏਗਾ, ਤੇ ਜਿੰਨਾ ਚਿਰ ਮਨ ਉੱਧਰ ਜਾ ਰਿਹਾ ਤੇ ਕੀ ਹੋ ਗਿਆ, ਲੀਨ ਨਹੀਂ ਹੋ ਰਿਹਾ। ਉਹ ਲੀਨ ਨਹੀਂ ਹੋ ਰਿਹਾ ਤੇ ਸੁਸ਼ੁਪਤੀ ਨਹੀਂ ਹੋਗੀ। ਜਦੋਂ ਅੰਤਰਮੁਖ ਹੋਏਗਾ ਉਸੇ ਸਮੇਂ ਨੀਂਦ ਆ ਜਾਏਗੀ ਤੇ ਲੈ ਹੋ ਜਾਏਗਾ। ਨੀਂਦ ਉਹ ਤਾਂ ਸੁਭਾਅ ਹੀ ਹੈ ਨਾ, ਉਦੋਂ ਥੋੜਾ ਜਿਹਾ ਸਾਵਧਾਨੀ ਵਰਤਣੀ ਜਾਵੇ, ਬਸ ਉਦੋਂ ਥੋੜੀ ਸਾਵਧਾਨੀ ਵਰਤੀ ਜਾਵੇ ਕਿ ਉਹ ਰਾਸਤਾ ਇੱਕ ਹੀ ਆ, ਅੱਗੇ ਜਾ ਕੇ ਦੋ ਹੋ ਜਾਂਦੇ ਆ, ਇੱਕ ਤੇ ਨਿੰਦਰਾ ਅਵਸਥਾ ਚੱਲ ਜਾਏਗਾ, ਇੱਕ ਸਮਾਧੀ ਚੱਲ ਜਾਏਗਾ। ਹੁਣ ਮੰਨ ਲਓ ਇੱਥੇ ਆਪਾਂ ਉਹਨੂੰ
ਲੀਨ ਰਸਤੇ ਦੀ ਪਛਾਣ ਕਰਨੀ ਹੈ,
ਉੱਥੋਂ ਲੀਨ ਕਰਦੇ ਕਰਦੇ ਇੱਥੇ ਪਹੁੰਚ ਗਏ ਹਾਂ। ਇੱਥੇ ਹੁਣ ਦੋ ਰਸਤੇ, ਇੱਕ ਐਨੂੰ ਜਾਂਦਾ, ਇੱਕ ਐਨੂੰ ਜਾ ਰਿਹਾ, ਐਨੂੰ ਤੇ ਆ ਗਿਆ ਨਿੰਦਰਾ ਵਾਲਾ, ਐਨੂੰ ਚੱਲ ਗਿਆ ਸਮਾਧੀ ਵਾਲਾ। ਇੱਥੇ ਇੱਥੇ ਵਿਚਾਰ ਕਰਨੀ ਆ
ਭਾਈ,
ਕਿੱਧਰ ਨੂੰ ਜਾਣਾ,
ਕਿਹੜਾ ਜਾਂਦਾ ਰੋਟੇ ਨੂੰ, ਕਿਹੜਾ
ਜਾਂਦਾ। ਹਾਂ ਉਦੋਂ ਥੋੜਾ ਜਿਹਾ ਸਾਵਧਾਨ ਪਹਿਚਾਣ ਮੈਨੇ ਸਾਵਧਾਨ, ਤਾਂ ਹੀ ਤੇ ਗੁਰਬਾਣੀ ਚ ਕਿਹਾ ਹੈ ਨਾ ਇਕਾਗਰ ਚਿੱਤ ਤਾਂ ਹੀ ਹੋਊਗਾ ਜਦੋਂ ਸਾਵਧਾਨ ਹੋਏਗਾ। ਜੇ ਸਾਵਧਾਨ ਨਹੀਂ ਹੋਇਆ ਤੇ ਕੀ ਹੋਊਗਾ, ਫਿਰ ਨੀਂਦ ਆਊਗੀ, ਫਿਰ ਚਿੱਤ ਇਕਾਗਰ ਨਹੀਂ ਹੋਊਗਾ, ਨੀਂਦ ਆ ਜਾਊਗੀ। ਫਿਰ ਹਾਂ ਬੁੱਧੀ ਅੰਤਰਮੁਖ ਬੁੱਧੀ ਬਿਰਤੀ ਸੇ ਉਤਪੰਨ ਸੰਸਕਾਰ ਸਹਿਤ ਜਾਹ ਆਨੰਦਮਯ ਹੈ, ਜੋ ਅਗਿਆਨ ਉਪਾਧੀ ਵਾਲਾ ਆਨੰਦਮਯ ਹੈ। ਉਪਾਧੀ ਕਿਹੜੀ ਉਹਦੀ? ਅਗਿਆਨ। ਵਹ ਤਦਾ ਬ੍ਰਹਮ ਸੁਖਮ ਸੁਸ਼ੁਪਤੀ ਮੇਂ ਸਰੂਪ ਸੁਖ ਕੋ ਚਿਦ ਬਿੰਬ ਯੁਕਤਾ ਵੀ ਚਿਦਾਭਾਸ ਸਹਿਤ ਅਗਿਆਨ ਉਤਪੰਨ ਬਿਰਤੀ ਵੀ ਬੁੰਗਤੇ, ਅਗਿਆਨ ਸੇ ਉਤਪੰਨ ਹੋਈ ਸੁਖਾਦਿ ਵਿਸ਼ਕ ਬਿਰਤੀਓ ਸੇ ਅਨੁਭਵ ਕਰਤਾ ਹੈ। ਉਹੀ ਕੌਣ ਜਿਹੜਾ ਲੀਨ ਹੋਇਆ ਸੀ, ਬਿੰਬ ਵੀ ਸਹਿਤ ਸੀ ਨਾ। ਆਸ਼ੰਕਾ ਕਰਤੇ ਹੈ ਕਿ ਜੈਸੇ ਜਾਗਰਣ ਮੇਂ ਮੈਂ ਸੁਖ ਕਾ ਅਨੁਭਵ ਕਰਤਾ ਹੂੰ, ਐਸਾ ਅਭਿਮਾਨ ਹੋਤਾ ਹੈ, ਉਸੀ ਪ੍ਰਕਾਰ ਅਭਿਮਾਨ ਸੁਸ਼ੁਪਤੀ ਮੇਂ ਕਿਉਂ ਨਹੀਂ ਹੋਤਾ। ਇਸਕਾ ਸਮਾਧਾਨ ਯਹ ਹੈ ਕਿ ਸੁਸ਼ੁਪਤੀ ਕਾਲ ਮੇਂ ਅਵਿਦਿਆ ਕੀ ਵਿਰਤੀ ਜਾਗ੍ਰਿਤ ਕਾਲੀਨ ਬੁੱਧੀ ਵਿਰਤੀ ਕੀ ਨਿਆਇ ਸਪਸ਼ਟ ਨਹੀਂ ਹੋਤੀ, ਇਸ ਵਾਸਤੇ ਅਭਿਮਾਨ ਨਹੀਂ ਹੋਤਾ। ਤੇ ਅਭਿਮਾਨ ਕਰਨ ਵਾਲਾ ਕੌਣ ਹੋਇਆ ਫਿਰ? ਬਿਰਤੀ। ਜਦੋਂ ਬਿਰਤੀ ਲੀਨ ਹੋ ਗਈ, ਅਭਿਮਾਨ ਕਰਨ ਵਾਲਾ ਆਪਾਂ ਜੇ ਕੋਈ ਦਾਨ ਕੀਤੀ ਵਸਤੂ ਗੁਰਦੁਆਰੇ ਚ ਹੈ, ਤੇ ਜਦੋਂ ਗੁਰਦੁਆਰੇ ਗਏ ਉੱਤੇ ਨਜ਼ਰ ਜਾਏਗੀ ਉਹ ਵਸਤੂ ਤੇ, ਫੱਟ ਅਭਿਮਾਨ ਆਏਗਾ ਮੈਂ ਕੀਤੀ।
ਬੁੱਧੀ ਵਿਰਤੀ ਜਦੋਂ ਇਹ ਲੈ ਹੁੰਦੀ ਹੈ ਸਮਝ ਲਓ ਸ਼ਿਸ਼ਟੀ ਕਾਲ ਚ, ਇਹ ਤਾਂ ਮੈਂ ਸਮਝ ਲਓ ਵੀ ਇੱਕ ਅੰਨੇ ਆਦਮੀ ਨੂੰ ਆਪਾਂ ਕਮਰੇ ਚ ਲੈ ਗਏ,
ਬਸ
ਉਹਨੂੰ ਪੁੱਛੀਏ ਵੀ ਅੰਦਰ ਕੀ ਆ, ਉਹ ਕਹੂ ਮੈਨੂੰ ਜੀ
ਪਤਾ ਨੀ ਬਈ। ਤੇ ਜੇ ਕਮਰੇ ਚ ਲਾਈਟ ਚੱਲਦੀ ਹੋਈ, ਅੱਖਾਂ ਵੀ ਖੁੱਲੀਆਂ ਹੋਣ,
ਬੁੱਧੀ ਬਿਰਤੀ ਦੇ ਨਾਲ ਜਿਹੜਾ ਚਿਦਾਵਾਸ ਹੈ ਉਹ ਲਏ ਹੋਏ ਹੈ, ਉਹ ਬਾਹਰ ਆ ਕੇ ਕਹਿੰਦਾ ਵੀ ਮੈਂ
ਉਹ ਕਹਿ ਰਿਹਾ ਵੀ ਜਿਹਨੇ ਅਨੁਭਵ ਕੀਤਾ ਹੋਏਗਾ ਉਹੀ ਆ ਕੇ ਦੱਸੂਗਾ। ਤੇ ਹੰਕਾਰ ਵਾਲੀ ਬਿਰਤੀ ਵੀ ਚਿਦਾਵਾਸ ਚ, ਉਹ ਫਿਰ ਹੰਕਾਰ ਕਰਦਾ ਆਹ ਚੀਜ਼ ਮੈਂ ਦਾਨ ਕੀਤੀ ਸੀ। ਹਾਂ ਉਹ ਫਿਰ ਕਦੀ ਕਦੀ ਕਿਸੇ ਨੂੰ ਵੀ ਕਹਿ ਗਿਆ ਆਹ ਪੱਖੇ ਆਪਾਂ ਲਵਾਏ ਸੀ, ਸਾਡੇ ਬਾਪੂ ਜੀ ਪੂਰੇ ਹੋਏ ਸੀ ਨਾ, ਜਾਂ ਐਸੇ ਉਦੋਂ ਫਿਰ ਆਪਾਂ ਇਹ ਦਾਨ ਕੀਤੇ ਸੀ। ਤੇ ਉਹ ਫਿਰ ਕੀ ਹੋ ਗਿਆ ਹੰਕਾਰ ਫਿਰ ਕਿੰਨੇ ਉਤਪੰਨ ਕੀਤਾ? ਬਿਰਤੀ ਨੇ, ਬਿਰਤੀ ਬਣੀ ਤੇ ਜੇ ਬਣਦੀ ਨਾ ਤੇ ਬ੍ਰਹਮਾਕਾਰ ਬਿਰਤੀ ਰਹਿੰਦੀ, ਫਿਰ ਹੰਕਾਰ ਕਿੱਥੋਂ ਆਉਣਾ? ਬ੍ਰਹਮਾਕਾਰ ਹੀ ਬਿਰਤੀ ਰਹਿੰਦੀ ਤੇ ਹੰਕਾਰ ਕਿੱਥੋਂ ਆਉਣਾ ਸੀ? ਉਹ ਤਾਂ ਹੋਣਾ ਹੀ ਆ, ਉਹ ਤਾਂ ਹੋਣਾ ਹੀ ਆ ਬਈ। ਤੁਸੀਂ ਦੇਖੋ ਪਿਕਚਰ ਦੇਖਦੇ ਜੇ, ਨਾਟਕ ਦੇਖਦੇ ਜੇ, ਉਹ ਜਿਹੜੇ ਨਾਟਕ ਵਿੱਚ ਜਿਹੜਾ ਰੋਲ ਕਰਨ ਡੇ ਆ ਉਹ ਬੰਦਾ ਉਦਾਂ ਦਾ ਨਹੀਂ ਆ, ਉਹ ਥੋੜੀ ਭੁੱਲ ਜਾਂਦਾ ਵੀ ਮੈਂ ਜਿਹੜਾ ਰੋਲ ਕਰਨ ਡਿਆ ਮੈਂ ਇਹੀ ਬਣ ਗਿਆ, ਉਹਦਾ ਜੋ ਨਾਂ ਉਹਨੂੰ ਪੁੱਛੋ ਤਾਂ ਦੱਸੂਗਾ। ਉਹ ਆਪਣਾ ਬੜੇ ਸਾਵਧਾਨੀ ਨਾਲ ਆਪਣੇ ਨੂੰ ਆਪਣੇ ਨੂੰ ਜਾਣਦਾ ਵੀ ਮੈਂ ਕੌਣ ਹੂੰ, ਤੇ ਰੋਲ ਕਰ ਰਿਹਾ ਉਹ ਚੋਰ ਦਾ ਡਾਕੂ ਦਾ। ਉਹ ਥੋੜੀ ਵੀ ਹੁਣ ਉਹ ਡਾਕੂ ਹੀ ਹੋ ਗਿਆ, ਉਹ ਆਪਣੇ ਆਪ ਨੂੰ ਭੁੱਲ ਗਿਆ, ਨਹੀਂ ਭੁੱਲਦਾ। ਹਾਂ ਜਿੱਦਾਂ ਹੁਣ ਤੁਹਾਨੂੰ ਜੈ ਸਾਹਿਬ ਜਾਂ ਮੰਜ ਸਾਹਿਬ ਆਹ ਫਲਾਣੇ ਬੰਦੇ ਨੂੰ ਇਉਂ ਕਹਿ ਦੇ, ਇਹ ਕਹਿ ਦੇਣਗੇ ਤੇ ਇਹਨਾਂ ਨੂੰ ਇਹ ਥੋੜੀ ਪਤਾ ਲੱਗੇਗਾ ਵੀ ਇਹਨਾਂ ਨੂੰ ਇਹ ਭੁੱਲ ਜਾਣਗੇ ਵੀ ਮੈਨੂੰ ਕਿੰਨੇ ਕਿਹਾ। ਇਹ ਤਾਂ ਐਕਟਿੰਗ ਕਰ ਰਿਹਾ ਇੱਕ, ਇਹੀ ਹਾਲ ਆ ਆਪਣਾ ਵੀ। ਅਸ਼ੰਕਾ ਇਹ ਹੋ ਗਿਆ ਨਾ,
ਅੱਗੇ ਚੱਲ ਪੰਨਾ
ਅੱਛਾ। ਅਗਿਆਨ ਵ੍ਰਿਤਿਆ ਸੂਕਸ਼ਮਾ ਵਿਸਪਸ਼ਟਾ ਬੁੱਧਿ ਵ੍ਰਿਤਿਆ ਇਤਿ ਵੇਦਾਂਤ ਸਿਧਾਂਤ ਪਾਰਗਾ ਪ੍ਰਵਦੰਤੀ ਹੀ। ਅਗਿਆਨ ਵ੍ਰਿਤਿਆ ਸੁਸ਼ੁਪਤੀ ਕਾਲ ਮੇ ਵੇ ਅਗਿਆਨ ਕੀ ਵ੍ਰਿਤੀਆਂ ਸੂਕਸ਼ਮਾ ਸੂਕਸ਼ਮ ਹੋਤੀ ਹੈ, ਇਸ ਲਈ ਸੁਖ ਅਨੁਭਵ ਕਾ ਅਭਿਮਾਨ ਨਹੀਂ ਹੋਤਾ। ਵ੍ਰਿਤੀ ਜਦੋਂ ਸੂਕਸ਼ਮ ਹੋ ਗਈ ਤੇ ਫਿਰ ਅਭਿਮਾਨ ਨਹੀਂ ਕਰੇਗੀ ਉਹ। ਅਗਿਆਨ ਦੀ ਵ੍ਰਿਤੀ ਵੀ ਭਾਵੇਂ ਹੋਵੇ, ਜਦੋਂ ਸੂਕਸ਼ਮ ਹੋ ਗਈ ਫਿਰ ਅਭਿਮਾਨ ਨਹੀਂ ਰਹਿੰਦਾ, ਲੈ ਹੋ ਗਈ ਤੇ ਅਭਿਮਾਨ ਕੀ ਕਰੇਗੀ, ਗਣੀਭੂਤ ਹੋ ਗਈ ਨਾ, ਘਿਓ ਵਾਂਗੂ ਜੰਮ ਗਿਆ ਤੇ ਉਹ ਥੋੜੀ ਤੁਰੇਗਾ, ਫਿਰ ਪਿਘਲਿਆ ਹੋਇਆ ਤੁਰੇਗਾ। ਪਾਣੀ ਆ ਬਰਫ਼, ਫਰਿੱਜ ਚ ਬਰਫ਼ ਬਣ ਗਿਆ, ਉਹ ਬਰਫ਼ ਨੂੰ ਇੱਥੇ ਰੱਖ ਦਿਓ ਤੇ ਉਹ ਥੋੜੀ ਆਉਂ ਚੱਲ ਪਏਗੀ, ਉਹਦੇ 'ਚ ਨਹੀਂ ਕਿਰਿਆ ਹੈਗੀ। ਉਹ ਜਦੋਂ ਪਿਘਲੇਗੀ ਫਿਰ ਚੱਲੇਗੀ, ਉਹ ਫਿਰ ਕਿਰਿਆ ਉਹ 'ਚ ਆਊਗੀ। ਤੇ ਜਦੋਂ ਅਗਿਆਨ ਘਨੀਭੂਤ ਹੋ ਗਿਆ ਫਿਰ ਉਹ 'ਚ ਕਿਰਿਆ ਨਹੀਂ ਹੈ, ਫਿਰ ਬਿਰਤੀ ਨਹੀਂ ਉਤਪੰਨ ਕਰੇਗਾ ਉਹ। ਜਦੋਂ ਉਹ ਫੈਲੇਗਾ ਪਿਘਲੇਗਾ ਫਿਰ ਆਪਣਾ ਕੰਮ ਕਰੂਗਾ, ਮੇਰੇ ਵਰਗਾ ਕਿਹੜਾ। ਬੁੱਧੀ ਬਿਰਤੀਆਂ ਔਰ ਜਾਗਰਤ ਅਵਸਥਾ ਮੇਂ ਬੁੱਧੀ ਕੀ ਬਿਰਤੀਆਂ ਸਪਸ਼ਟ ਅਤਿਅੰਤ ਸਪਸ਼ਟ ਹੋਤੀ ਹੈ ਜਾਗਰਤ ਦੇ ਵਿੱਚ, ਇਸ ਲਈ ਮੈਂ ਸੁੱਖ ਅਨੁਭਵ ਕਰਤਾ ਹੂੰ ਐਸਾ ਅਭਿਮਾਨ ਬਣ ਸਕਦਾ ਹੈ, ਇਸ ਲਈ ਉਦੋਂ ਫਿਰ ਕਹਿ ਦਿੰਦਾ ਮੇਰੇ ਜਨਾ ਸੁਖੀ ਕਿਹੜਾ। ਇਤੀ ਵਿਧਾਂਤ ਸਿਧਾਂਤ ਪਾਰਗਾਹ, ਇਸ ਪ੍ਰਕਾਰ ਵਿਧਾਂਤ ਸਿਧਾਂਤ ਕੇ ਪਾਰੰਗਤ ਬ੍ਰਹਮ ਵੇਤਾ ਲੋਕ ਪ੍ਰਵਦੰਤੀ ਹੀ ਕਹਿਤੇ ਹੀ ਹੈ, ਐਸੇ ਕਹਿਤੇ ਹੈ। ਅਬ ਆਨੰਦਮੈ ਸੂਕਸ਼ਮ ਅਵਿਦਿਆ ਵ੍ਰਿਤੀਓ ਕੇ ਦੁਆਰਾ ਬ੍ਰਹਮਾਨੰਦ ਕਾ ਅਨੁਭਵ ਕਰਤਾ ਹੈ, ਇਸ ਵਿਸ਼ੇ ਮੇਂ ਪ੍ਰਮਾਣ ਕਹਿਤੇ ਹੈ। ਅਬ ਆਨੰਦਮੈ ਸੂਕਸ਼ਮ ਅਵਿਦਿਆ ਵ੍ਰਿਤੀਓ ਕੇ ਦੁਆਰਾ ਬ੍ਰਹਮਾਨੰਦ ਕਾ ਅਨੁਭਵ ਕਰਤਾ ਹੈ, ਕਿਹਦੇ ਦੁਆਰਾ? ਅਵਿਦਿਆ ਅਵਿਦਿਆ ਵ੍ਰਿਤੀ ਅਗਿਆਨ ਸੇ, ਅਗਿਆਨ ਮੇਂ ਲੀਨ ਹੋਇਆ ਨਾ ਅੰਤਕਰਨ, ਤੇ ਜੇ ਗਿਆਨ ਮੇਂ ਲੀਨ ਹੁੰਦਾ ਤੇ ਫਿਰ ਕਿਹੜੀਆਂ ਵ੍ਰਿਤੀਆਂ ਬਣੀਆਂ ਸੀ? ਵਿਦਿਆ ਵ੍ਰਿਤੀਆਂ, ਵ੍ਰਿਤੀ ਤੇ ਫਿਰ ਵੀ ਸੂਕਸ਼ਮ ਰਹੇਗੀ, ਵ੍ਰਿਤੀ ਤੇ ਰਹਿਣੀ ਨੀ, ਵ੍ਰਿਤੀ ਤੇ ਰਹਿਣੀ ਨੀ ਨਾ, ਜਿੱਦਾਂ ਫਟਕੜੀ ਨੀ ਰਹੀ, ਵ੍ਰਿਤੀ ਤੇ ਰਹਿਣੀ ਨੀ। ਮਾਂਡੁਕਿਆ ਤਾਪਨੀ ਆਦਿ ਸੁਰਤੀ ਸ਼ਵੇ ਤਦ ਤਦ ਅਤਿ ਸਪੁਸ਼ਟਮ ਆਨੰਦਮਯੋ ਭੋਗਤ੍ਰਿਤਵਮ ਬ੍ਰਹਮਾਨੰਦੇ ਚ ਭੋਗਯਤਾ। ਮਾਂਡੁਕ ਤਾਪਨੀ ਆਦਿ ਸੁਰਤੀਸ਼ੁ, ਮਾਂਡੁਕ ਉਪਨਿਸ਼ਦ ਔਰ ਨਰਸਿੰਘ ਤਾਪਨੀ ਉਪਨਿਸ਼ਦ, ਤਾਪਨੀ ਹੈ ਨਾ ਤੇ ਇਹ ਪੂਰਾ ਉਪਨਿਸ਼ਦ ਦਾ ਨਾਂ ਕੀ? ਨਰਸਿੰਘ ਤਾਪਨੀ। ਨਰਸਿੰਘ ਤਾਪਨੀ ਨੂੰ ਕਿਉਂ ਕਹਿੰਦੇ ਆ? ਉਹ ਨਰਸਿੰਘ ਭਗਵਾਨ ਜੋ ਪ੍ਰਹਲਾਦ ਦੀ ਰੱਖਿਆ ਕਰਨ ਵਾਲੇ ਜਿਹੜੇ ਸੀ ਵਿਸ਼ਨੂੰ ਭਗਵਾਨ, ਨਰਸਿੰਘ ਦਾ ਰੂਪ ਜਦੋਂ ਧਾਰਨ ਕੀਤਾ ਸੀ ਭਗਵਾਨ ਨੇ, ਉਸ ਸਰੂਪ ਦੇ ਵਿੱਚ ਜਿਹੜਾ ਉਪਨਿਸ਼ਦ ਬੋਲਿਆ ਉਹਨਾਂ ਨੇ, ਉਹਨੂੰ ਕਹਿੰਦੇ ਨਰਸਿੰਘ ਤਾਪਨੀ। ਉਸ ਸਰੂਪ ਦੇ ਵਿੱਚ ਵੀ ਉਪਦੇਸ਼ ਕੀਤਾ ਨਾ, ਉਸ ਸਰੂਪ ਜਿਹੜਾ ਉਪਦੇਸ਼ ਕੀਤਾ ਉਹਨੂੰ ਕਹਿੰਦੇ ਆ ਨਰਸਿੰਘ ਤਾਪਨੀ। ਤੇ ਜਿਹੜਾ ਮਤਸ ਅਵਤਾਰ ਦੇ ਵਿੱਚ ਭਗਵਾਨ ਨੇ ਉਪਦੇਸ਼ ਕੀਤਾ ਸੀ ਰਾਜਾ ਸਤਵਰਤ ਕੋ, ਉਹਨੂੰ ਕੀ ਕਹਿੰਦੇ ਆ? ਮਤਸ ਪ੍ਰਾਣ, ਮਤਸ ਦੀ ਮਤਸ ਮੱਛੀ, ਮੱਛੀ ਦਾ ਅਵਤਾਰ ਸੀ ਨਾ, ਮੱਛ ਦਾ ਅਵਤਾਰ ਸੀ, ਪੰਜਾਬੀ ਚ ਮੱਛ ਪ੍ਰਾਣ ਕਹਿ ਦੋ ਸਿੱਧਾ। ਹਾਂ, ਮਾਂਡੂਕ ਤਥਾ, ਇਹ ਦੋ ਉਪਨਿਸ਼ਦ ਆ, ਇੱਕ ਮੁੰਡੂਕ ਇੱਕ ਮਾਂਡੂਕ। ਤਾਪਨੀ ਆਦਿ ਉਪਨਿਸ਼ਦੋ ਮੇਂ ਇਹ ਤਦ अति स्पष्टम यह बात अत्यंत स्पष्ट रूप से कही गई है कि आनंदमय भोक्तृत्व आनंदमय ब्रह्मानंद का भोक्ता है। ब्रह्मानंदी और ब्रह्मानंद अर्थात स्वस्वरूप सुख भोग्यता भोग्य है। अपना जेड़ा स्वरूप है वो की हो गया भोग्य और उन भोगने वाला कौन हो गया आनंदमय। आनंदमय कदों किथे चल गया सूक्ष्म ते भोगदा किस हो गया सूक्ष्म। ते मांडूक उपनिषद विच है आनंद भुक उस वेले उहदा नां पै जांदा आनंद भुक। मांडूकारिका उपनिषद है उहदे विच। अब मांडूक आदि के सुरती का वाक्य अर्थतः पाठ करते हैं। एकी भूता सुषुप्ति स्था प्रज्ञान प्रज्ञान ताम गतः आनंदमय आनंद भुक भुक चेतो मय वृत्ति भी। सुषुप्ति स्था सुषुप्ति में स्थित अर्थात सुषुप्ति अभिमानी सुषुप्ति में जो स्थित हो गया हो तो सुषुप्ति का अभिमानी हो गया आनंदमय। देख लो इतो तुम ये हिसाब लगाओ कि वह जिथे जिथे जाएगा ना वह अभिमानी बनता जाएगा। जागृत च आ गया तो जागृत का अभिमानी मैं जागया ते स्वपन में चल गया तो की हो गया मैं सपन देखा स्वपन का अभिमानी हो गया। तो जो सुषुप्ति चल गया हाँ तो जो सुषुप्ति चल गया तो सुषुप्ति का अभिमानी तो जो अपने स्वरूप च आ गया शुद्ध मैं वो है मैं असली वो है मैं इतने मैं लाउनी जी फिर तो की आ गया फिर जन्म मरो फिर की है फिर तो चल ही रहा ये तो पहले ही हो गया करना की है हां ये तो पहले ही सब कुछ बनया गया की करना। ठीक है जी तो मतलब कहने का तात्पर्य की हो गया कि जेदे विच ओ लीन हो जाएगा ओदा अभिमानी बन जाएगा ते जदों अपने स्वरूप विच लीन हो गया ते अपने स्वरूप दा अभिमानी हो गया। आनंद में एक ही भूत यही है ना आनंद में एक ही भूत एक ही भाव को प्राप्त हुआ वो एक रूप हो गया। प्रज्ञान प्रज्ञान घनताम गतः प्रज्ञान घन स्वस्वरूप हुआ। चेतोमय वृत्ति भी चिदाभास सहित अज्ञान वृत्तियों के द्वारा आनंद भुक स्वस्वरूप आनंद का उपभोग करने वाला होता है। उदो आनंद भुक स्वस्वरूप अपने स्वरूप का
निंद्रावस्था
अपने सुख जेड़ा उन्हों आ रहा जो बंदा गाढ़ निंद्रा च सौ जाता कोई भी वो जिन्ना मर्जी रोगी हो जिन्ना मर्जी दुखी हो जिन्नी मर्जी उन्हें टेंशन हो उदो सब कुछ भूल जाता उदो जेड़ा उन्हें सुख आ रहा उदो विषय जिन्हें सुख नहीं है केड़े विषय ने संबंध है क्योंकि विषयों अनुभव करने वाले जेड़े करण है ना साधन वो तो लीन हो गए वो तो सौ गए लीन हो गए तो फिर आनंद आ रहा है वो कितों आ रहा फिर जे वो विषय चो आंदा हुंदा ते विषय नु अनुभव करने वाली इंद्रियां जिहड़ियां तो कोई रहियां करन जिहड़े उह रहे नहीं तो लीन हो गए तो फिर भी आनंद आ रहा वो जिहड़ा आनंद है मेरे अपने स्वरूप का आनंद है इतना मेरे स्वरूप दे विच आनंद है। ब्रह्म कह नहीं सकते है ही आ वो है ही ब्रह्मानंद है कह कह की गल वखरी है शरीर नु ब्रह्म कहते फिर धर्मराज पुछ लूगा ना उन्होंने
हाले दी उन्होंने पता
वो तो फिर ਸਰੀਰ ਨੂੰ ਜਿਹੜੇ ਬ੍ਰਹਮ ਕਹਿੰਦੇ ਆ ਉਹਦੀ ਗੱਲ ਛੱਡ ਦੋ, ਇਹ ਸਰੀਰ ਦੇ ਉੱਤੇ ਸਰੀਰ ਤੋਂ ਹਟਾਉਣ ਵਾਸਤੇ ਆਪਾਂ ਗ੍ਰੰਥ ਪੜ੍ਹ ਰਹੇ ਹਾਂ, ਸਰੀਰ ਤੋਂ ਮੈਂ ਜਿਹੜੀ ਲੱਗੀ ਆ ਤੂੰ ਹਟ ਜਾਵੇ। ਵਿਗਿਆਨ ਮੈਂ ਮੁੱਖ ਹੀ ਜੋ ਰੂਪ ਹੀ ਯੁਕਤ ਪੁਰਾਧਨ ਸਾ ਲੈ ਲੈ ਨੇਕਤਾਮ ਪ੍ਰਾਪਤੋ ਬਹੁਤ ਤੰਡੁਲ ਪਿਸ਼ਟਵਤ, ਜੈਸੇ ਬੜੇ ਪਿਸ਼ਟ ਚਾਵਲ ਪੀਸ ਦਿੱਤੇ ਬਹੁਤ, ਤੇ ਕੀ ਹੋ ਗਿਆ ਪਾਣੀ ਪਾ ਦੋ ਕੀ ਹੋ ਗਿਆ ਇੱਕੀ ਭਾਗ ਹੋ ਗਿਆ, ਸਾਰੇ ਚਾਵਲ ਇੱਕ ਹੋ ਗਏ, ਬਸ ਇਹੀ ਹਾਲ ਹੁੰਦਾ। ਕਿੰਨੀਆਂ ਬਿਰਤੀਆਂ ਕਦੀ ਪ੍ਰਧਾਨਾਕਾਰ ਕਦੀ ਭਾਨ ਸਿੰਘ ਆਕਾਰ ਕਦੀ ਕਮਰਾ ਕਦੀ ਕੁਛ ਕਦੀ ਕੁਛ, ਪੰਜ ਹਜ਼ਾਰਾਂ ਲੱਖਾਂ ਬਿਰਤੀਆਂ ਰੋਜ਼ ਸਾਡੀਆਂ ਬਣਦੀਆਂ ਉਹੀ ਚਾਵਲਾਂ ਵਾਂਗੂ, ਤੇ ਜਦੋਂ ਸੌ ਜਾਂਦਾ ਸਾਰੀਆਂ ਪੀਸ ਕੇ ਇੱਕ ਹੋ ਗਈਆਂ। ਤੇ ਕੀ ਹੋਇਆ ਇਹ ਜਿਹੜੀਆਂ ਬਿਰਤੀਆਂ ਸੀ ਸਾਡਾ ਮਨ ਬਾਹਰ ਦੌੜਾ ਫਿਰਦਾ ਸੀ ਸਾਨੂੰ ਆਨੰਦ ਨਹੀਂ ਆਇਆ, ਤੇ ਜਦੋਂ ਬਿਰਤੀਆਂ ਸ਼ਾਂਤ ਹੋਈਆਂ ਆਨੰਦ ਆ ਗਿਆ। ਹੁਣ ਜਿਹੜਾ ਬੜਾ ਰੌਲੇ ਵਿੱਚ ਰਹਿਣ ਵਾਲਾ ਹੋਵੇ ਨਾ ਬੰਦਾ, ਉਹ ਬਿਲਕੁਲ ਸਾਊਂਡ ਪਰੂਫ ਕਮਰਾ ਹੋਵੇ ਉਹਦੇ 'ਚ ਉਹਨੂੰ ਵਾੜ ਦਿਓ ਤੇ ਉਹਨੂੰ ਸਾਂ ਕਰਨ ਲੱਗ ਜਾਏਗਾ, ਉਹ ਕਹੇਗਾ ਬਾਪ ਜੀ ਬਹੁਤ ਸ਼ਾਂਤੀ ਇੱਥੇ, ਕਿਉਂਕਿ ਉਹਨੇ ਐਸੀ ਸ਼ਾਂਤੀ ਦੇਖੀ ਨਹੀਂ, ਉਹਨੂੰ ਉੱਚੋ ਸ਼ਾਂਤੀ ਲੱਭੇਗੀ। ਜਾਪੁਰਾ ਜੋ ਆਤਮ ਆਤਮਾ ਜਾਗਰਣ ਅਵਸਥਾ ਮੇ ਵਿਗਿਆਨਮਏ ਮੁਖ ਹੀ ਵਿਗਿਆਨਮਏ ਮਨੋਮਏ ਆਦਿ ਰੂਪ ਹੀ ਯੁਕਤ ਆਕਾਰੋ ਸੇ ਵਿਸ਼ਿਸ਼ਟ ਥਾ ਸਾ ਅਧੁਨਾ। ਹਾਂ ਜੋ ਆਤਮਾ
ਜਾਗਰਣ ਅਵਸਥਾ ਮੇ,
ਹਾਂ ਵਿਗਿਆਨਮਏ ਬਣਿਆ ਸੀ ਮਨੋਮਏ ਬਣਿਆ ਸੀ ਆਦਿ ਬਾਕੀ ਵੀ ਪੰਜੇ ਕੋਸ਼ ਰੂਪ ਹੀ ਯੁਕਤ, ਐਸੇ ਰੂਪੋ ਸੇ ਯੁਕਤ ਹੋ ਗਿਆ ਸੀ ਆਕਾਰੋ ਸੇ ਵਿਸ਼ਿਸ਼ਟ ਥਾ, ਐਸੇ ਆਕਾਰ ਨੂੰ ਸੰਧਾਰਨ ਕਰ ਲਏ ਸੀ ਸਾ ਅਧੁਨਾ, ਅਧੁਨਾ ਮਾਨੇ ਅਬ ਵਹੀ ਆਤਮਾ ਅਬ ਸ਼ਿਸ਼ੁਪਤੀ ਕਾਲ ਮੇ ਲਏ ਨਾ ਵਿਗਿਆਨ ਮਨ ਆਦਿ ਉਪਾਧੀ ਕੇ ਲੈ ਹੋਣੇ ਸੇ ਏਕਤਾ ਪ੍ਰਾਪਤ ਹੈ ਅਭੇਦ ਕੋ ਪ੍ਰਾਪਤ ਹੋਤਾ ਹੈ।
ਆਤਮਾ ਮਤਲਬ ਆਪਣਾ ਸਰੂਪ,
ਆਪਣਾ ਸਰੂਪ ਬਹੁ ਤੰਡਲ ਪ੍ਰਿਸ਼ਟਵਤ ਜੈਸੇ ਬਹੁ ਚਾਵਲੋ ਸੇ ਉਤਪਨ ਹੋਈ ਪਿੰਡੀ ਹੈ, ਪਿੱਠੀ ਪਿੰਡੀ ਪਿੱਠੀ ਮੈਨੇ ਉਹਨੂੰ ਇਕੱਠਾ ਕਰਤਾ ਪਾਣੀ ਪਾਤਾ, ਜਿਦਾਂ ਆਟਾ ਹੈ ਆਟਾ ਪੀਸਦਾ ਆਟੇ ਚ ਪਾਣੀ ਪਾਤਾ ਤੇ ਕੀ ਹੋ ਗਿਆ ਪਿੰਡੀ ਭਾਵ, ਐਸੇ ਚਾਵਲ ਪੀਸ ਲਈ ਉਹਨਾਂ ਚ ਪਾਣੀ ਪਾ ਦੋ ਤੇ ਕੀ ਹੋ ਜਾਏਗਾ ਪਿੰਡੀ ਭਾਵ। ਤੇ ਜਦੋਂ ਬੰਦਾ ਸੌਂਦਾ ਹੈ ਉਹਦੀਆਂ ਸਾਰੀਆਂ ਬਿਰਤੀਆਂ ਜਿਹੜੀਆਂ ਦੌੜੀਆਂ ਫਿਰਦੀਆਂ ਸੀ ਨਾ ਕਦੀ ਉੱਧਰ ਕਦੀ ਉੱਧਰ ਉਹ ਇਕੱਠੀਆਂ ਹੋ ਗਈਆਂ, ਤੇ ਉਦੋਂ ਫਿਰ ਉਹ ਜਦੋਂ ਬਿਰਤੀ ਨੀ ਨਿਕਲੀ ਬਾਹਰ ਤੇ ਫਿਰ ਆਨੰਦ ਆਏਗਾ। ਤੇ ਆਪਾਂ ਸੋਚਦੇ ਹਾਂ ਬਾਹਰੋਂ ਲੱਭਦੇ ਆਨੰਦ, ਇਤਨਾ ਆਪਣੇ ਸਰੂਪ ਚ ਆਨੰਦ ਹੈ, ਉਹਦਾ ਵੀ ਪਿੰਡੀ ਭਾਵ ਹੋ ਗਿਆ ਸਰੀਰ ਦਾ, ਕਿੱਡਾ ਹੁੰਦਾ ਬੰਦਾ ਜਿਹੜੀ ਉਹ ਸਵਾਹ ਹੁੰਦੀ ਭਾਵੇਂ ਝੋਲੇ ਚ ਪਾ ਕੇ ਲਿਆ ਕਿੱਡਾ ਜਵਾਨ ਹੋਵੇ ਉਹ ਇੱਕ ਭਾਵੇਂ ਝੋਲੇ ਚ ਪਾ ਕੇ ਲਿਆ, ਉਹ ਵੀ ਅੱਧੀਆਂ ਤਾਂ ਉਹਦੀ ਤਾਂ ਬਰਫ਼ ਵੀ ਨੀ ਬਣਦੀ, ਉਹਦੀ ਤਾਂ ਪਤਾ ਨੀ ਕਿੰਨੀ ਕੁ ਹੋਊਗੀ, ਦੇਖ ਲਓ ਦੋ ਤਿੰਨ ਹਿੱਸੇ ਲੱਕੜਾਂ ਇੱਕ ਹਿੱਸਾ ਬੰਦਾ ਤੇ ਫਿਰ ਵੀ ਉਹ ਸਾਰਿਆਂ ਦੀ ਸਵਾਹ ਮਿਲ ਕੇ ਕਿੰਨੀ ਬਣੀ ਦੇਖ ਲਓ, ਹਾਂ ਕਾਸ਼ੀ ਮੈਂ ਵੀ ਆ ਹਰਿਸ਼ਚੰਦਰ ਘਾਟ ਉੱਥੇ ਵੀ ਹੁਣ ਬਿਜਲੀ ਤੇ ਚੱਲਦਾ, ਹਾਂ ਹਰਿਸ਼ਚੰਦਰ ਘਾਟ ਹੈ ਕਾਸ਼ੀ ਮੈਂ ਜਿੱਥੇ ਮਹਾਰਾ ਹਰਿਸ਼ਚੰਦਰ ਵਿਕੇ ਸੀ, ਵਿਕੇ ਤੇ ਚੰਡਾਲ ਦੇ ਲੱਗੇ ਸੀ ਨਾ
ਹਰਿਸ਼ਚੰਦਰ
ਮੜੀਆ ਸ਼ਮਸ਼ਾਨ ਘਾਟ ਤੇ ਉਹਦੀ ਪਹਿਰਾ ਲਾਤਾ, ਉਹ ਉਹਨੂੰ ਕਹਿੰਦੇ ਹਰਿਸ਼ਚੰਦਰ ਘਾਟ, ਉੱਥੇ ਹੁਣ ਇੱਕ ਸਿਸਟਮ ਹੈ ਬਿਜਲੀ ਵਾਲਾ, ਥੱਲੇ ਜਾਲੀ ਲੱਗੀ ਆ ਹੀਟਰ ਲੱਗੇ ਆ ਬਟਨ ਦਬਾਓ ਅੱਧੇ ਘੰਟੇ ਦੇ ਵਿੱਚ ਸਭ ਕੁਛ ਉਹਨਾਂ ਨੇ ਇਕੱਠਾ ਆ ਲਓ ਜੀ ਚਲੋ ਜਾਓ ਆ ਜੇ ਤੁਹਾਡਾ ਬੰਦਾ ਆਪਣਾ ਬੰਦਾ ਲੈ ਜਾਓ, ਐਡਾ ਧਰਮਾਤਮਾ ਸੀ ਪਤਾ ਮੇਰੀ ਪਤਨੀ ਆ ਮੇਰਾ ਪੁੱਤਰ ਹੈ, ਆਂਦਾ ਨਹੀਂ ਮੇਰੇ ਮਾਲਕ ਦਾ ਹੁਕਮ ਹੈ ਮੇਰੇ ਮਾਲਕ ਦਾ ਆਦੇਸ਼ ਹੈ ਪਤਨੀ ਅਲੱਗ ਪੁੱਤਰ ਆਪਣੇ ਸਥਾਨ, ਮੇਰੇ ਮਾਲਕ ਦਾ ਆਦੇਸ਼ ਆ, ਇੰਨੇ ਪੈਸੇ ਲੈ ਕਰਕੇ ਹੀ ਦਾਹ ਸੰਸਕਾਰ ਹੋਣ ਦਿੱਤਾ ਜਾਊਗਾ। ਉਹਨੇ ਸਾੜੀ ਪਾੜ ਕੇ ਦੇਤੀ ਅੱਧੀ ਆਪਣੀ ਉਹਦੀ ਪਤਨੀ ਨੂੰ, ਤੇ ਕਹਿੰਦੀ ਮੇਰੇ ਵਾਸਤੇ ਮੇਰਾ ਸਿਰ ਹੀ ਆ। ਜਦੋਂ ਸਿਰ ਲੱਗਾ, ਤਲਵਾਰ ਉੱਠਾਈ, ਸਿਰ ਲਾਉਣ ਲੱਗਾ, ਬ੍ਰਹਮਾ ਜੀ ਨੇ ਆ ਕੇ ਵਿਸ਼ਨੂੰ ਭਗਵਾਨ ਰੁਦਰ ਅਧਾਤ ਫੜ ਲਿਆ, ਆਂਦੇ ਬਸ ਗਏ। ਵਿਸ਼ਵਾਮਿੱਤਰ ਨੂੰ ਵੀ ਖੂਬ ਡਾਂਟਾ, ਆਂਦੇ ਇੱਡੀ ਨੀ ਤਗੜੀ ਪ੍ਰੀਖਿਆ ਲਈ ਤੂੰ, ਆ ਗਏ ਅਸੀਂ ਕਿਸੇ ਦੀ ਪ੍ਰੀਖਿਆ ਨੀ ਲੈਣੀ। ਉਹਨੂੰ ਕਹਿੰਦੇ ਚੱਲ ਹੁਣ, ਤੂੰ ਹੁਣ ਇੱਥੇ ਰਹਿਣ ਦੇ ਲਾਇਕ ਨੀ ਰਹਿ ਗਿਆ, ਤੂੰ ਹੁਣ ਸਵਰਗ ਚ ਚੱਲ। ਆਂਦਾ ਨਹੀਂ ਮਹਾਰਾਜ, ਉਹ ਰਾਜਾ ਨਰਕ ਨੂੰ ਜਾਂਦਾ ਹੈ ਜਿਹਦੀ ਪ੍ਰਜਾ ਦੁਖੀ ਹੋਏ। ਮੇਰੀ, ਮੈਂ ਆਪਣੀ ਪ੍ਰਜਾ ਨੂੰ ਛੱਡ ਕੇ ਆਇਆ ਰਾਜ ਨੂੰ, ਮੇਰੀ ਪ੍ਰਜਾ ਦਾ ਪਤਾ ਨੀ ਕੀ ਹਾਲ ਹੋਊਗਾ, ਮੈਨੂੰ ਤੁਸੀਂ ਉੱਥੇ ਭੇਜੋ। ਫਿਰ ਵੀ ਨੀ ਗਿਆ ਸਰ, ਇਤਨੇ ਇਤਨੇ ਧਰਮਾਤਮਾ ਰਾਜਾ ਹੋਏ। ਆਂਦੇ ਤਪੋ ਰਾਜ ਰਾਜੋ ਨਰਕ, ਇਹੋ ਜਿਹੇ ਰਾਜਿਆਂ ਨੂੰ ਨਰਕ ਕਿੱਥੋਂ ਮਿਲ ਜੂਗਾ, ਜਿਹੜੇ ਸਵਰਗ ਨੂੰ ਵੀ ਠੋਕਰਾਂ ਮਾਰਨ ਦੇ। ਨਿਮੀ ਮਹਾਰਾਜ, ਉਹ ਉਹਨੇ ਕਿਹਾ ਸੀ ਸਾਰਿਆਂ ਦੇ ਜਿਹੜੇ ਦੁੱਖ ਹੈ ਨਾ ਮੈਨੂੰ ਦੇ ਦੇ, ਸਾਰੇ ਸੰਸਾਰ ਦੇ ਦੁੱਖ ਮੈਨੂੰ ਮਿਲ ਜਾਣ। ਕੁੰਤੀ ਨੇ ਇਹੀ ਮੰਗਿਆ, ਮੈਨੂੰ ਦੁੱਖ ਚਾਹੀਦੇ ਆ। ਕਹਿੰਦਾ ਤੂੰ ਕੀ ਮੰਗ ਰਹੀ ਭੂਆ? ਉਹ ਕਹਿੰਦਾ ਮੈਨੂੰ ਦੁਖੀ ਚਾਹੀਦੇ ਆ। ਕਿਉਂ ਤੈਨੂੰ ਦੁੱਖ ਚਾਹੀਦੇ ਆ? ਭਗਵਾਨ ਕ੍ਰਿਸ਼ਨ ਪੁੱਛਦੇ ਆ। ਆਂਦੀ ਦੁੱਖ ਸਾਨੂੰ ਇਸ ਵਾਸਤੇ ਚਾਹੀਦੇ ਆ, ਜਦੋਂ ਦੁੱਖ ਸਾਨੂੰ ਸਾਡੇ ਤੇ ਆਉਂਦਾ ਨਾ, ਤੂੰ ਆ ਜਾਣਾ ਸਾਡੇ ਕੋਲ, ਤੇ ਜਦੋਂ ਸਾਨੂੰ ਸੁੱਖ ਆਉਂਦਾ, ਤੂੰ ਸਾਨੂੰ ਛੱਡ ਕੇ ਚੱਲ ਜਾਂਦਾ। ਮੈਂ ਚੱਲਿਆ ਹੁਣ ਦੁਆਰਕਾ ਭੂਆ, ਇਸ ਵਾਸਤੇ ਸਾਨੂੰ ਦੁੱਖ ਦੇ, ਦੁੱਖ ਚਾਹੀਦੇ ਆ, ਦੁੱਖ ਹੋਣਗੇ ਤੂੰ ਸਾਡੇ ਕੋਲ ਹੀ ਰਹੇਗਾ। ਆਪਾਂ ਜਾ ਕੇ 5 ਰੁਪਏ ਰੱਖ ਕੇ ਕਹਿੰਦੇ ਪਰਮਾਤਮਾ ਸੁੱਖ ਰੱਖੀ। ₹5 ਸੁੱਖ ਹੁੰਦੇ ਆ, ਏਕੀ ਭੂਤ ਪਦ ਕੇ ਅਰਥ ਕਹਿਣੇ ਕੇ ਅਨੰਤਰ ਪ੍ਰਗਿਆ ਘਨ ਸ਼ਬਦ ਕਾ ਅਰਥ ਕਹਿਤੇ ਹੈ। ਪ੍ਰਗਿਆ ਘਨ ਕਿਹਨੂੰ ਕਹਿੰਦੇ ਆ? ਘਣ ਕਿਹਨੂੰ ਕਹਿੰਦੇ? ਘਣ ਘਣ ਤਾਂ ਉਹੀ ਆ ਨਾ ਜਿਹੜਾ ਆਪਾਂ, ਉਹਨੂੰ ਘਣ ਕਿਉਂ ਕਹਿੰਦੇ ਆ? ਉਹ ਲੋਹੇ ਦਾ ਠੋਸ ਟੁਕੜਾ ਹੁੰਦਾ ਤਾਂ ਉਹਨੂੰ ਘਣ ਕਹਿੰਦੇ ਆ, ਠੋਸ ਜਿਹਦੇ ਵਿੱਚ ਸੂਈ ਵੀ ਨਾ ਜਾ ਸਕੇ। ਆਂਦੇ ਆਕਾਸ਼ ਵੀ ਐਸੀ ਜੇ, ਆਕਾਸ਼ ਤੋਂ ਕਈ ਹਜ਼ਾਰ ਗੁਣਾ ਲੱਖਾਂ ਗੁਣਾ ਵੱਧ ਵਿਆਪਕ ਹੈ ਬ੍ਰਹਮ ਸੱਤਾ, ਆਪਣੀ ਸੱਤਾ, ਆਤਮਾ ਦੀ ਸੱਤਾ, ਉਹਦੇ ਵਿੱਚ ਸੂਈ ਕਿੱਥੋਂ ਲੱਗਦੀ? ਆਂਦੇ ਖਾਲਿਸਤਾਨ ਯੋਗ ਵਿਸ਼ੇਸ਼ ਵਿੱਚ ਵਿਸ਼ੇਸ਼ ਜੀ ਕਹਿੰਦੇ ਆ, ਮੈਨੂੰ ਤਾਂ ਕੁਛ ਆਕਾਸ਼ ਕਮਰੇ ਕੁਮਰੇ ਮੈਨੂੰ ਕੋਈ ਦਿਖਾਈ ਦਿੰਦੇ ਹੀ ਨਹੀਂ, ਤੁਹਾਡੇ ਮਹਿਲ ਮਾੜੀਆਂ, ਮੈਨੂੰ ਤਾਂ ਸ਼ੁੱਧ ਬ੍ਰਹਮ ਦਿਖਾਈ ਦੇ ਰਿਹਾ। ਆਂਦੇ ਉਹਦੇ ਵਿੱਚ ਤਾਂ ਸੂਈ ਵੀ ਨਹੀਂ ਪ੍ਰਵੇਸ਼ ਕਰਦੀ, ਤੁਹਾਡੇ ਮਹਿਲ ਕਿੱਥੋਂ ਆ ਗਏ ਉਹ ਚ? ਦੇਖ ਲਓ ਤੁਸੀਂ। ਚਲੋ, ਪ੍ਰਗਿਆ ਨਾਨੀ ਪੁਰਾ ਬੁੱਧੀ ਬ੍ਰਿਤਿਓਥਾ ਗਨੋ ਅਭਵਤ ਗਨਤਮ ਹਿਮਵਨ। ਦੇਖੋ, ਗਨਤਮ ਹਿਮਵਨ, ਹਿਮਵਨ ਬਰਫ, ਹਿਮਵਨ ਦੂਨਾ ਮੁਦ ਮੁਦ ਗਦ ਦੇਸ਼ੇ ਜਥਾ ਤਥਾ ਪੁਰਾ। ਜਾਗਰਣ ਅਵਸਥਾ ਮੇ ਪ੍ਰਗਿਆ ਨਾਨੀ, ਪ੍ਰਗਿਆ ਸ਼ਬਦ ਕੇ ਅਰਥ ਬੁੱਧੀ ਬ੍ਰਿਤਿਆ, ਜੋ ਘਟਾ ਆਦਿ ਵਿਸ਼ੇਕ ਬੁੱਧੀ ਬ੍ਰਿਤੀਆਂ ਥੀ, ਅਥ ਅਬ ਸੁਸ਼ੁਪਤੀ ਕਾਲ ਮੇ ਘਟਾ ਆਦਿ ਵਿਸ਼ਿਓ ਕੇ ਅਭਾਵ ਹੋਣੇ ਪਰ ਘਨਾ ਅਭਵਤ, ਚੇਤਨ ਕੇ ਸਾਥ ਏਕ ਰੂਪ ਹੋ ਗਈ।
ਘਟ ਮੈਨੇ ਵਾਧੀ,
ਹਾਂ ਘੜਾ ਨਹੀਂ ਰਿਹਾ ਤੇ ਘਟਾਕਾਰ ਬਿਰਤੀ ਵੀ ਨਹੀਂ ਗਈ ਤੇ ਕੁਛ ਵੀ ਨਹੀਂ ਰਿਹਾ ਸੰਸਾਰ ਦੇ ਵਿੱਚ। ਸੁਸ਼ੁਪਤੀ ਦੇ ਵਿੱਚ ਜਦੋਂ ਗਾੜ ਨਿੰਦਰਾ ਜਾਂਦਾ, ਸਭ ਲੈਣ ਲੀਹੋ ਲੈਣ ਲੈ ਕੋ ਪ੍ਰਾਪਤ ਹੋਊਗਾ ਤੇ ਬਿਰਤੀਆਂ ਵੀ ਸਮਾਪਤ ਹੋ ਗਈਆਂ। ਬਿਰਤੀ ਕਿਹੜੀ? ਹੁਣ ਕੋਈ ਚੀਜ਼ ਹੋਊ ਅੱਗੇ ਤੇ ਦੇਖੂਗਾ, ਕੋਈ ਸਾਹਮਣੇ ਟੀਵੀ ਦੇ ਬਿਠਾ ਦੋ, ਆਉਂਦਾ ਦੇਖ ਲੈ ਟੀਵੀ ਬਈ, ਆਉਂਦਾ ਮੈਨੂੰ ਚਲਾ ਤੇ ਸਹੀ ਦੇਖਾਂਗੀ। ਤੇ ਜਦੋਂ ਟੀਵੀ ਬੰਦ ਹੋ ਗਿਆ ਤੇ ਪਿਕਚਰਾਂ ਬੰਦ ਹੋ ਗਈਆਂ ਤੇ ਫਿਰ ਕੀ? ਅੱਖਾਂ ਕਿਹਨੂੰ ਦੇਖਣਗੇ? ਕੰਨ ਕਿਹਨੂੰ ਸੁਣਨਗੇ? ਚੇਤਨ ਕੇ ਸਾਥ, ਚੇਤਨ ਕੇ ਸਾਥ ਹੋਈਆਂ, ਚੇਤਨ ਕੇ ਸਾਥ ਏਕ ਰੂਪ ਹੋ ਗਈ। ਜਥਾ ਹਿਮ ਬਿੰਦੂ ਨਾਮ ਜੈਸੇ ਓਸ਼ੋ ਕੀ ਬੂੰਦੇ ਉਦਕ ਦੇਸ਼ੇ, ਜਲ ਕੇ ਦੇਸ਼ ਮੇ जल के रूप प्राप्त हुई जैसे हिम बिंदु मैंने बर्फ दी बर्फ दियां बूंदा सी तो जल दे नाल मिलके की हो गया जल रूप हो गया घनत्वम घन अवस्था प्राप्त हो जाती है। तुसी स्याल दे विच अपने उथे टूटी खुली छड़ देने ना आपां कि बंद कर दिए ते पानी नहीं मिलता फिर वो पैपां च बर्फ जम जाएगी ते आपां उहनूं खुली छड़ देने आ ते कदी कदी जदों ज्यादा ठंड हुंदी है ना तो जिहड़ा पानी थले डिगदा ना वो सीधा जमदा 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 उत्ते टूटी तक आ जाएगा।
अच्छा
जी डंडा जा बन जाएगा और जो बूंदा जिधर नूं जाणगीआं सारी बर्फ बनी पई हुंदी है। बद्रीनाथ जाके बद्रीनाथ जा साडे उत्थे आश्रम च ऐदा हो जांदा तो बूंदा जिहड़ियां डिगदियां वो सब बर्फ बन जांदियां ते वो बूंदा मैंने बिरतियां तो जदों ये जिहड़ियां बिरतियां जीव दियां ये जमदियां जाण जिदा बर्फ की पानी की बूंद गिरी तो जम गई पानी की बूंद गिरी तो जम गई तो जिहड़ी जमी बूंद वो फिर ही थोड़ी आएगी तो जिहड़ी बिरती जम गई एक बार उन्हें उत्पन्न होना तो जो जमदी गई बिरतियां जम गई घनीभूत हो गई तो काम समाप्त हो गया जन्म मरण गए फिर ताड़ा जन्म नहीं होगा। तथा उसी प्रकार दार्ष्टांतक में भी जानना आंदा ऐसे ही दार्ष्टांतक मैंने जेड़ा प्रसंग चल रहा उदे विच भी ऐसे ही जानना आत्मा दे प्रसंग विच। अगले श्लोक में प्रज्ञान घन शब्द के अर्थ निरूपण के प्रसंग में स्मृति में आए हुए कुछ और अर्थ को भी दिखाते हैं। अब स्मृति का थोड़ा प्रमाण दे रहे हैं स्मृति का थोड़ा प्रमाण दे रहे हैं की कह रहे हैं तद घनत्वम साक्षी भावम दुख भावे प्रचक्षते लौकिकास तार्किका जावद दुख वृत्ति विलोपनात् साक्षी भावम वेदांत में जो साक्षी स्वरूप तद घनत्वम प्रज्ञान घन कहा जाता है। देख लो कि कह रहे हैं साक्षी भावम वेदांत में जो साक्षी स्वरूप तद घनत्वम प्रज्ञान घन कहा जाता है उसी को लौकी कहा शास्त्र संस्कार रहित मनुष्य तार्किक कहा मैंने न्यायिक तथा तर्क कुशल न्यायिक लोग दुख भावम प्रत्यक्ष दुख अभाव रूप कहते हैं उन्हों की कहते हैं न्यायिक मुक्ति किनू कहते हैं आंदे 21 दुखों का अभाव हो जाए उन्हों कहते मुक्त तो कहते वो 21 दुखों का सुषुप्ति में भी अभाव हो जाता तो फिर तो जो बंदा सौ गया मुक्त हो गया सुषुप्ति च कहड़ा दुख रहिंदा बंदे का हाथ वड्या होए पैर ते सट लगी होए जिन्ना मर्जी रोगी होए हाय हाय करदा होए पैर दर्द ना नींद आ गई तो सारे दुख भुल गया फिर आपां उहनूं कहिंदे ओह रहण दो टिक कोई मिलने जावे ना उहनूं टिक गया हुण बैठ जाए उहनूं जाई ना हुण जां फिर डाक्टर देखणगे हाय हाय करन डिया तो वह नींद वाली गोली दे देंगे पिछ सौ जी थोड़ा टिक जाएगा प्रवेश करदा ज्ञान करवांदा दिमाग नूं भी दर्द हो रही है वह बंद उहने बिरती प्रवेश नहीं करदी मन चले ना प्रधान जी मन ने दसना हुंदा इत्थे गर्म इत्थे ठंडा जे सारा शरीर व्यापिक मन ना होवे ते गंगा च दृष्टांत नहीं आया विचार सागर च गंगा च कोई इन्ने इन्ने पानी च खड़ा ते मन एक थान थान च होवे उपरों ते गर्मी पै रही है थल्लों ठंडक आ रही है दोनों अनुभव कर रहा हो तो कैसे कर रहा जो मन एक थां टिका हो
सूक्ष्म स्वरूप है
नहीं मन का असली सूक्ष्म स्वरूप ही है संकल्प विकल्प वही तो है संकल्प का की रंग है की रूप है विकल्प का की रंग है की रूप है
नाड़ा
बिजली घूम
नाड़ा
नचा रोक
दें
बस हांजी
हौली हौली निकली है जी गल
ਚਲੋ ਹਾਂਜੀ
ਸਤਰਾਂ ਤੋਂ ਪਹਿਲਾਂ ਪਹਿਲਾਂ ਆ ਜੀ
ਆਪ ਇਹੀ ਹੈ ਨਾ
ਨਿਆਇਕ ਲੋਕ
ਨਿਆਇਕ ਲੋਕ ਦੁੱਖ ਭਾਵ ਪ੍ਰਚਕਸ਼ ਦੇ ਦੁੱਖ ਭਾਵ ਰੂਪ ਕਹਤੇ ਹੈ ਅਭਾਵ ਦੁੱਖ ਅਭਾਵ ਉਹ ਡੰਡਾ ਹੈ ਨਾ ਉਹ ਦੀਰਘ ਹੋ ਗਿਆ ਆਕਾਸ਼ਵਾਣੀ ਦੀਰਘ ਇਹ ਸੂਤਰ ਆ ਇੱਥੇ ਇਹ ਦੋਨੋਂ ਆਕਾਰ ਹੋਣਗੇ ਨਾ ਇੱਧਰ ਉੱਧਰ ਉਹਨਾਂ ਨੂੰ ਦੀਰਘ ਕਰਕੇ ਇੱਕ ਕਰ ਦੇਗਾ ਦੋਨਾਂ ਦਾ ਤੇ ਫਿਰ ਇਹਨੂੰ ਕੈਸੇ ਪੜ੍ਹਨਾ ਦੁੱਖਾ ਅਭਾਵ ਰੂਪ ਦੁੱਖ ਦਾ ਅਭਾਵ ਕਹਤੇ ਹੈ ਜਾਵਦ ਦੁੱਖ ਬ੍ਰਿਤੀ ਵਲੀ ਵਿਲੋਪਨਾਥ ਕਿਉਂਕਿ ਉਸ ਸਮੇਂ ਸੰਪੂਰਨ ਦੁਖਾਕਾਰ ਬ੍ਰਿਤੀਓ ਕਾ ਲੈ ਹੋ ਜਾਤਾ ਹੈ ਅਥਵਾ ਦੁੱਖ ਰੂਪ ਬ੍ਰਿਤੀਓ ਕਾ ਲੈ ਹੋ ਜਾਤਾ ਹੈ ਅਬ ਪੂਰਵਕਤ ਸੁਰਤੀ ਵਾਕਯ ਮੇ ਚੇਤਨ ਮੁਖ ਸ਼ਬਦ ਕਾ ਔਰ 60ਵੇਂ ਸ਼ਲੋਕ ਮੇ ਉਕਤ ਚੇਤਨਮਯ ਸ਼ਬਦ ਕਾ ਅਰਥ ਕਹਤੇ ਹੈ ਕੀ ਕਹਿ ਰਹੇ ਆ ਚੇਤ ਅਮੁਖ ਸ਼ਬਦ
ਚੇਤ ਅਮੁਖ ਆੜਾ
ਲੱਗਿਆ ਹਾਂ ਨਾ ਆੜਾ ਨੇ ਊ ਹੈ ਊ ਹੈ ਚੇਤ ਅਮੁਖ ਚੇਤੋ ਮੁਖ ਚੇਤਨ ਦੀ ਤਰਫ ਮੁਖ ਹੈ ਜਿਸਦਾ ਔਰ ਦੂਸਰਾ ਕਿਹੜਾ ਕਿਹਾ 60ਵੇਂ ਸ਼ਲੋਕ ਚ ਕੀ ਦੱਸਿਆ ਚੇਤੋ ਮੁਖ ਸ਼ਬਦ ਕਾ ਅਰਥ ਦੱਸਦੇ ਹਾਂ ਅਬ ਦੇਖੋ ਅਗਿਆਨ ਬਿੰਬਤਾ ਚਿੱਤ ਸਿਆਨ ਮੁਖ ਮਾਨਾਦ ਭੋਜਨੇ ਭੋਗਤਮ ਬ੍ਰਹਮ ਸੁਖਮ ਤਯਕਤਵਾ ਬਹਿਰ ਬਹਿਰਾਤਯਕਥਾ ਕਰਮਣ ਆਨੰਦ ਭੋਜਨੇ ਸੁਸ਼ੁਪਤੀ ਕਾਲੀਨ ਬ੍ਰਹਮ ਸੁਖ ਕਾ ਆਸਵਾਦਨ ਕਰਨੇ ਮੇ ਸੁਖਮ ਸਾਧਨ ਅਗਿਆਨ ਅਬਾਧਿਤ ਅਗਿਆਨ ਕੀ ਬਿਤੀਓ ਮੇ ਪ੍ਰਤੀਬਿੰਬਿਤ ਚਿੱਤ ਸਿਆਤ ਚੈਤਨ ਹੀ ਹੈ ਉਹ ਜਿਹੜਾ ਬਿਤੀਆਂ ਦੇ ਵਿੱਚ ਕੌਣ ਹੈ ਹਾਂ ਚੇਤਨ ਹੈ ਨਾਲ ਅਰਥਾਤ ਅਗਿਆਨ ਬ੍ਰਿਤੀ ਸਹਿਤ ਚਿਦਾਭਾਸ ਸੁਸ਼ੁਪਤੀ ਕਾਲ ਮੇ ਬ੍ਰਹਮਾਨੰਦ ਅਨੁਭਵ ਕਾ ਸਾਧਨ ਹੈ ਕਰਮਣਾ ਪੁੰਨ ਪਾਪ ਰੂਪ ਕਰਮ ਕੇ ਪਾਸ਼ ਸੇ ਵਧਾ ਹੁਆ ਹੋਣੇ ਕੇ ਕਾਰਨ ਕਰਮ ਦੁਆਰਾ ਪ੍ਰੇਰਿਤ ਜੀਵ ਭੁਗਤਮ ਬ੍ਰਹਮ ਸੁਖਮ ਅਨੁਭਵ ਕੀਏ ਹੋਏ ਬ੍ਰਹਮਾਨੰਦ ਕੋ ਤਿਆਗਤਵਾ ਛੋੜ ਕਰ ਅਥ ਬਹਿਰ ਜਾਤੀ ਅਨੰਤਰ ਜਾਗਰਣ ਆਦਿ ਕੋ ਪ੍ਰਾਪਤ ਕਰਤਾ ਹੈ ਕਿਉਂ ਜਾਗਰਣ ਕਰਦਾ ਹੈ ਉਹਨੂੰ ਜਾਗ ਕਿਉਂ ਆਉਂਦੀ ਹੈ ਨੀਂਦ ਕਿਉਂ ਆਉਂਦੀ ਹੈ ਜਦੋਂ ਜੀਵ ਦੇ ਜਿਹੜੇ ਕਰਮ ਹੈ ਫਲ ਦੇਣ ਨੂੰ ਸਨਮੁੱਖ ਹੋਣਗੇ ਤੇ ਜਾਗ ਆਏਗੀ ਤੇ ਜਦੋਂ ਫਲ ਦੇਣ ਤੋਂ ਨਿਵਿਰਤ ਹੋ ਗਏ ਤੇ ਫਿਰ ਕੀ ਹੈ ਨੀਂਦ ਆਏਗੀ
ਬਸ ਉਹੀ ਹੋਵੇ ਜੀ ਚੱਕੀ ਚ ਕਣਕ ਬਾਅਦ ਵੀ ਆਟਾ ਆ ਗਿਆ ਗਾ
ਫਿਰ ਪਾਤੀ ਮੁੱਠੀ ਫਿਰ ਆਟਾ ਆਉਣ ਲੱਗ ਗਿਆ ਫਿਰ ਨਹੀਂ ਪਾਈ ਫਿਰ ਬੰਦ ਹੋ ਗਿਆ ਤੇ ਹੋਇਆ ਕੀ ਫਿਰ ਅਰਥ ਫਿਰ ਕੀ ਹੋਇਆ ਕਿ ਸਾਡੇ ਜਿਹੜੇ ਪੁੰਨ ਪਾਪ ਰੂਪੀ ਕਰਮ ਹੈ ਇਹਦੇ ਨਾਲ ਇਹ ਸੰਸਾਰ ਚੱਲ ਰਿਹਾ ਜੇ
ਤਿੰਨ ਤਾਪ ਸਮਾਪਤ ਹੋ ਗਏ
ਤਿੰਨ ਤਾਪ ਤਾਂ ਹੀ ਤੇ ਸਾਰ ਸਮਾਪਤ ਹੋਣਗੇ ਨਾ ਪੁੰਨ ਪਾਪ ਹੀ ਉਹੀ ਤਾਂ ਤਿੰਨੋ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭਾ ਕੇ ਅਰਦਾਸ ਗੁਰਬਾਣੀ ਚ ਹੈ ਨਾ ਉਹ ਤਿੰਨੋ ਤਾਪ ਤੇ ਇਹੀ ਤੇ ਹੈ ਹਾਂ ਹਾਂ ਤੇ ਉਹ ਤਿੰਨ ਤਾਪ ਤੇ ਕਰਮਾਂ ਦੇ ਨਾਲ ਹੀ ਤੇ ਤਿੰਨ ਤਾਪ ਲੱਗੇ ਆ ਤੇ ਕਰਮ ਨਾ ਰਹੇ ਤਾਪ ਵੀ ਸਮਾਪਤ ਹੋ ਗਏ ਦੇਖ ਲੋ ਪ੍ਰਧਾਨ ਜੀ ਹੋਣਾ ਨੀ
ਹੋਣਾ
ਸੁਰਤੀ ਵਾਕੇ ਇਸ ਅਰਥ ਕਾ ਨਿਸ਼ਚੇ ਹੋਤਾ ਹੈ ਐਸਾ ਮਾਨ ਕਰ ਕੇਵਲ ਸੁਰਤੀ ਵਾਕੇ ਕਾ ਅਰਥ ਸੇ ਪਾਠ ਕਰਦੇ ਹੋਏ ਉਸਕਾ ਅਭਿਪ੍ਰੇ ਕਥਨ ਕਰਤੇ ਹੈ ਤੁਹਾਡੇ ਤੇ ਹੋਣਾ ਨੀ ਹੁਣ ਆਠ
ਹਾਂਜੀ ਨਾਟ ਹੋ ਗਈ।